ਸਤਿਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ ਸਾਰਗ ਮਹੱਲਾ ਪੰਜਵਾ ਹਰ ਹਰ ਨਾਮ ਦਿਓ ਗੁਰ ਸਾਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀਓ ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਅੰਮ੍ਰਿਤ ਵੇਲੇ ਦੇ ਸੁਹਾਵਣੇ ਸਮੇਂ ਅੰਦਰ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਅੰਮ੍ਰਿਤ ਰੂਪ ਬਾਣੀਆਂ ਦੇ ਪਾਠ ਗੁਰ ਮੰਤਰ ਦਾ ਸਿਮਰਨ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਅਰਦਾਸ ਉਪਰੰਤ ਹੁਕਮਨਾਮਾ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਆਪ ਸੰਗਤਾਂ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਸਾਰੰਗ ਰਾਗ ਦੀ ਅੰਦਰ ਹੈ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਸੋਮੇ ਮਹਾਨ ਪਰਉਪਕਾਰੀ ਸਤਿਗੁਰੂ ਦੋਹੇ ਥਾ ਬਾਣੀ ਕਾ ਬੋਹੇ ਥਾ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਹਜ਼ੂਰ ਦੇ ਚਰਨਾਂ ਦੇ ਵਿਚ ਗੁਰਸਿੱਖਾਂ ਨੇ ਬੇਨਤੀ ਕੀਤੀ ਹੈ ਗਰੀਬਨ ਵਾਇਸ ਸਤਿਗੁਰੂ ਜੀ ਆਪ ਕਿਰਪਾ ਕਰਕੇ ਸਾਨੂੰ ਇਹ ਦੱਸੋ ਅੱਗੇ ਪਰਲੋਕ ਦੇ ਵਿਚ ਨਾਲ ਜਾਣ ਵਾਲੀ ਕਿਹੜੀ ਚੀਜ਼ ਹੈ ਕਿਉਂ ਇਨ੍ਹਾਂ ਚੀਜ਼ਾਂ ਨੂੰ ਅਸੀਂ ਆਪਣੀਆਂ ਸਮਝਦੇ ਹਾਂ ਉਨ੍ਹਾਂ ਨੇ ਸਾਡੇ ਨਾਲ ਨਹੀਂ ਜਾਣਾ ਚਾਹੇ ਪਰਿਵਾਰ ਹੈ ਮਾਤਾ ਪਿਤਾ ਹਨ ਪੁੱਤਰ ਪਤਨੀ ਹੋਰ ਰਿਸ਼ਤੇਦਾਰ ਹਨ ਕਿਸੇ ਨੇ ਸਾਡੇ ਨਾਲ ਨਹੀਂ ਜਾਣਾ ਜੜ ਮਾਇਆ ਹੈ ਸੋਨਾ ਚਾਂਦੀ ਹੀਰੇ ਜਵਾਹਰਾਤ ਜ਼ਮੀਨਾਂ ਜਾਇਦਾਦਾਂ ਇਹ ਵੀ ਕਿਸੇ ਦੇ ਨਾਲ ਨਹੀਂ ਜਾਂਦੀਆਂ ਮਨੁੱਖ ਆਪਣੀ ਸੁਰੱਖਿਆ ਵਾਸਤੇ ਫੌਜਾਂ ਹਾਥੀ ਘੋੜੇ ਅਤੇ ਪੈਦਲ ਘੋੜ ਸਵਾਰ ਵੀ ਰੱਖਦੇ ਹਨ ਕਿ ਉਹ ਸਾਡੇ ਨਾਲ ਨਿਭਦੇ ਹਨ ਕਦੀ ਵੀ ਨਹੀਂ। ਇਸੇ ਲਈ ਹਜ਼ੂਰ ਦੇ ਚਰਨਾਂ ਵਿਚ ਗੁਰਸਿੱਖਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਕੋਈ ਇਹੋ ਜਿਹੀ ਵਸਤੂ ਵੀ ਹੈ ਜਿਹੜੀ ਸਾਡੇ ਨਾਲ ਨਿਭੇ ਤਾਂ ਹਜ਼ੂਰ ਕਹਿੰਦੇ ਹਾਂ ਇੱਕ ਵਸਤੂ ਹੈ ਜੋ ਹਮੇਸ਼ਾ ਸਾਡੇ ਨਾਲ ਨਿਭ ਸਕਦੀ ਹੈ ਉਹ ਕਿਹੜੀ ਵਸਤੂ ਹੈ। ਹਜ਼ੂਰ ਨੇ ਸੁਖਮਨੀ ਸਾਹਿਬ ਬਾਣੀ ਦੇ ਅੰਦਰ ਫੁਰਮਾਇਆ ਜਹ ਮਾਤ ਪਿਤਾ ਸੋਤ ਮੀਤ ਨਾ ਪਾਈ ਮਨ ਊਹਾ ਨਾਮ ਤੀਰੇ ਸੰਗ ਸਹਾਈ। ਜਿੱਥੇ ਹੋਰ ਕੋਈ ਵਸਤੂ ਸਾਡੇ ਨਾਲ ਨਹੀਂ ਜਾਂਦੀ ਉੱਥੇ ਪਰਮੇਸ਼ਰ ਦਾ ਨਾਮ ਸਾਡੇ ਨਾਲ ਜਾਂਦਾ। ਜੇ ਮਾਰਗ ਗਨੇ ਜਾਹੇ ਨਾ ਕੋਸਾ ਹਰ ਕਾ ਨਾਮ ਊਹਾ ਸੰਗ ਤੋਸਾ ਜਹ ਪੈਂਡ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ। ਨਾਮ ਦੇ ਵਿਚ ਏਡੀ ਵੱਡੀ ਸ਼ਕਤੀ ਹੈ ਜਿਸ ਮਨੁੱਖ ਦੇ ਕੋਲ ਨਾਮ ਹੈ ਉਸ ਦੇ ਨੇੜੇ ਜਮਦੂਤ ਵੀ ਨਹੀਂ ਆ ਸਕਦਾ। ਜਿਵੇਂ ਹੁਣੇ ਹੀ ਆਪ ਸੰਗਤਾਂ ਪਾਵਨ ਸ੍ਰੀ ਮੁਖਵਾਕ ਸਰਵਣ ਕਰ ਰਹੇ ਸੀ, ਜਮ ਕੰਕਰ ਨੇੜ ਨਾ ਆਇਆ ਸੁਖ ਨਾਨਕ ਸਰਣੀ ਪਾਇਆ। ਜਿਸ ਮਨੁੱਖ ਦੇ ਕੋਲ ਨਾਮ ਹੁੰਦਾ ਹੈ ਉਹਦੇ ਨੇੜੇ ਜਮਦੂਤ ਨਹੀਂ ਆ ਸਕਦਾ, ਕਿਉਂ ਨਾਮ ਦੇ ਵਿਚ ਸ਼ਕਤੀ ਹੈ। ਸੁਣ ਕੇ ਜਮ ਕੇ ਦੂਤ ਨਾ ਹੀ ਤੀਰੇ ਛੱਡ ਜਾਏ। ਜਦੋਂ ਪਰਮੇਸ਼ਰ ਦਾ ਨਾਮ ਕੋਈ ਲੈਂਦਾ ਹੈ ਜਮਦੂਤ ਉਸ ਨੂੰ ਛੱਡ ਕੇ ਚਲੇ ਜਾਂਦੇ ਹਨ। ਤੁਸੀਂ ਆਖੋਗੇ ਐਸਾ ਕਦੀ ਹੋਇਆ ਵੀ ਹੈ? ਹਜ਼ੂਰ ਕਹਿੰਦੇ ਹਾਂ, ਆਪਾਂ ਤੁਰਕੀ ਬਾਣੀ ਪੜ੍ਹਦੇ ਹਾਂ, ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਹਿੰਦੀ ਚਾਦਰ ਆਪਣੀ ਪਾਵਨ ਬਾਣੀ ਅੰਦਰ ਫਰਮਾਉਂਦੇ ਹਨ, ਅਜਾ ਮਲ ਪਾਪੀ ਜਗ ਜਾਣੇ ਨਿਮਖ ਮਾਹੀ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਵੀ ਉਤਰਹਿ ਪਾਰਾ। ਅਜਾ ਮਲ ਪਾਪੀ ਮਨੁੱਖ ਸੀ, ਧਰਮ ਤੋਂ ਇਖਲਾਕ ਤੋਂ ਆਪਣੇ ਚਰਿੱਤਰ ਤੋਂ ਗਿਰਿਆ ਹੋਇਆ ਮਨੁੱਖ ਸੀ, ਅਜਾ ਮਲ ਪਾਪੀ ਜਗ ਜਾਂਦੀ। ਪਰ ਜਦੋਂ ਉਸਨੇ ਮਹਾਂਪੁਰਖਾਂ ਦੀ ਸੰਗਤ ਕੀਤੀ, ਮਹਾਂਪੁਰਖਾਂ ਦੀ ਸੰਗਤ ਕਰਕੇ ਉਹਨੂੰ ਨਾਮ ਦੀ ਲਗਨ ਲੱਗ ਗਈ, ਜੈਸੀ ਸੰਗਤ ਤੈਸੀ ਰੰਗ। ਜਦੋਂ ਨਾਮ ਦੀ ਲਿਵ ਲੱਗ ਗਈ ਉਸਦੇ 6 ਪੁੱਤਰ ਸਨ। ਕਹਿਣ ਲੱਗਾ, ਮਹਾਂਪੁਰਖੋ ਕਿਰਪਾ ਕਰੋ, ਸਾਡੇ ਪਾਪੀਆਂ ਦਾ ਵੀ ਉਧਾਰ ਕਰ ਦਿਓ। ਮਹਾਂਪੁਰਖ ਕਹਿਣ ਲੱਗੇ, ਭਾਈ ਪਰਮੇਸ਼ਰ ਦਾ ਨਾਮ ਹੈ, ਜੋ ਪ੍ਰਾਣੀ ਗੋਬਿੰਦ ਤੇ ਆਵੇ ਪੜਿਆ ਅਨਪੜਿਆ ਪਰਮਗਤ ਪਾਵੇ। ਤੂੰ ਨਾਮ ਜਪ ਪਰ ਜਪਿਆ ਨਹੀਂ ਜਾਂਦਾ। ਤਾਂ ਮਹਾਂਪੁਰਖ ਕਹਿਣ ਲੱਗੇ, ਯੁਕਤੀ ਅਸੀਂ ਦੱਸ ਦਿੰਦੇ ਹਾਂ, ਤਰਕੀਬ ਅਸੀਂ ਦੱਸ ਦਿੰਦੇ ਹਾਂ, ਤੇਰੇ 6 ਪੁੱਤਰ ਨੇ ਤੇ ਜਿਹੜਾ ਹੁਣ 7ਵਾਂ ਹੋਵੇਗਾ ਉਹਦਾ ਨਾਮ ਨਾਰਾਇਣ, ਪਰਮੇਸ਼ਰ ਦਾ ਨਾਮ ਹੈ, ਉਹਦਾ ਨਾਮ ਨਾਰਾਇਣ ਰੱਖ ਲੈ। ਮਹਾਰਾਜ ਸਤ ਬਚਨ, ਮਹਾਂਪੁਰਖੇ ਬਚਨ ਕਹਿ ਕੇ ਚਲੇ ਗਏ। ਪਰ ਜਦੋਂ ਉਸਦੇ ਘਰ ਪੁੱਤਰ ਹੋਇਆ ਉਸਦਾ ਨਾਮ ਉਸਨੇ ਨਾਰਾਇਣ ਰੱਖਿਆ। ਹਰ ਵੇਲੇ ਉਸਨੂੰ ਲਾਡ ਲਡਾਉਂਦਾ, ਉਸਨੂੰ ਆਵਾਜ਼ਾਂ ਮਾਰਦਾ, ਐ ਨਾਰਾਇਣ ਐ ਨਾਰਾਇਣ, ਮੂੰਹ ਤੇ ਨਾਮ ਚੜ ਗਿਆ। ਹੁਣ ਜਦੋਂ ਅਜਾ ਮਲ ਹਰ ਵੇਲੇ ਨਾਰਾਇਣ ਨਾਰਾਇਣ ਜਪਣ ਲੱਗਿਆ, ਆਖੀਰ ਅੰਨ ਦਾ ਸਮਾਂ ਵੀ ਆ ਗਿਆ। ਅੰਨ ਦੇ ਸਮੇਂ ਉਸਨੇ ਪੁੱਤਰ ਦੇ ਮੋਹ ਦੇ ਵਿਚ ਆਖਿਆ ਕਿ ਨਾਰਾਇਣ ਨੂੰ ਮੇਰੇ ਸਾਹਮਣੇ ਲਿਆਓ, ਪੁੱਤਰ ਹੇਤ ਨਾਰਾਇਣ ਕਹਿਓ। ਉਹ ਪੁੱਤਰ ਦਾ ਹੀ ਸੀ, ਪੁੱਤਰ ਹੇਤ, ਪੁੱਤਰ ਦੇ ਮੋਹ ਦੇ ਵਿਚ ਹੀ ਉਸਨੇ ਨਾਰਾਇਣ ਪਰਮੇਸ਼ਰ ਦਾ ਨਾਮ ਲਿਆ। ਪੁੱਤਰ ਹੇਤ ਨਾਰਾਇਣ ਕਹਿਓ, ਜਮ ਕੰਕਰ ਮਾਰ ਬਦਾਰੇ ਤੇ ਵਾਹਿਗੁਰੂ ਨੇ ਆਪਣੇ ਨਾਮ ਦੀ ਬਿਰਧ ਬਾਣੀ ਦੀ ਲਾਜ ਰੱਖੀ। ਜਿਹੜੇ ਜਮਦੂਤ ਇਸ ਨੂੰ ਲੈਣ ਵਾਸਤੇ ਗਏ ਸਨ ਉਹਨਾਂ ਦੀ ਜ਼ਰੂਰਤ ਨਾ ਪਈ ਉਸ ਦੇ ਨੇੜੇ ਟੁੱਕ ਸਕਣ। ਅਖੀਰ ਦੇ ਉੱਤੇ ਵਾਹਿਗੁਰੂ ਨੇ ਆਪਣੇ ਪਾਰਖਤ ਭੇਜੇ, ਆਪਣੇ ਸੇਵਾਦਾਰ ਭੇਜੇ, ਉਹ ਉਸ ਨੂੰ ਬੈਕੁੰਠ ਦੇ ਵਿਚ ਲੈ ਗਏ। ਕਿਉਂ? ਪਰਮੇਸ਼ਰ ਦਾ ਨਾਮ ਜਾਪਿਆ। ਸੁਣ ਕੇ ਜੰਮ ਕੇ ਦੂਤ ਨਾ ਤੇਰੇ ਛੱਡ ਜਾਏ, ਇਹ ਹੈ ਨਾਮ ਦੀ ਮਹਿਮਾ। ਇੱਕ ਰਮਾਇਣ ਦੇ ਵਿਚ ਪ੍ਰਸੰਗ ਆਉਂਦਾ ਹੈ ਜਦੋਂ ਰਾਵਣ ਸੀਤਾ ਨੂੰ ਚੁਰਾ ਕੇ ਲੈ ਗਿਆ, ਉਸ ਨੂੰ ਅਸ਼ੋਕ ਬਣ ਦੇ ਵਿਚ ਰੱਖਿਆ, ਪਰ ਉਹ ਨਾ ਕੁਝ ਖਾਂਦੀ ਹੈ ਨਾ ਪੀਂਦੀ ਹੈ। ਉਸ ਤੋਂ ਪਤੀ ਰਾਮ ਚੰਦਰ ਜੀ ਦਾ ਵਿਛੋੜਾ ਝੱਲਿਆ ਨਹੀਂ ਸੀ ਜਾਂਦਾ। ਉਧਰ ਰਾਮ ਚੰਦਰ ਜੀ ਨੇ ਹਨੂਮਾਨ ਨੂੰ ਭੇਜਿਆ, ਜਾਓ ਜਾ ਕੇ ਸੀਤਾ ਦੀ ਖਬਰ ਲੈ ਕੇ ਆਓ। ਹਨੂਮਾਨ ਸ੍ਰੀ ਲੰਕਾ ਵਿਚ ਗਿਆ, ਉਸ ਨੇ ਪੜਤਾਲ ਕੀਤੀ, ਪਤਾ ਲੱਗਿਆ ਸੀਤਾ ਨੂੰ ਅਸ਼ੋਕ ਬਣ ਦੇ ਵਿਚ ਰੱਖਿਆ ਹੋਇਆ ਔਰ ਉਹ ਨਾ ਕੁਝ ਖਾਂਦੀ ਹੈ ਨਾ ਪੀਂਦੀ ਹੈ, ਹਰ ਵੇਲੇ ਰਾਮ ਰਾਮ ਹੇ ਰਾਮ ਹੇ ਰਾਮ ਆਹੀ ਜਪਦੀ ਰਹਿੰਦੀ ਹੈ। ਹੁਣ ਜਦੋਂ ਹਨੂਮਾਨ ਵਾਪਸ ਮੁੜ ਕੇ ਆਇਆ, ਇਹ ਕੰਗੀ ਦ੍ਰਿਸ਼ਟਾਂਤ ਸਮਝਣਾ, ਰਾਮ ਚੰਦਰ ਜੀ ਨੇ ਹਨੂਮਾਨ ਨੂੰ ਸਵਾਲ ਕੀਤਾ ਉਹ ਸੀਤਾ ਦੀ ਖਬਰ ਸਾਰ। ਕਹਿਣ ਲੱਗਾ, ਮਹਾਰਾਜ ਸੀਤਾ ਐਸ ਵੇਲੇ ਰਾਵਣ ਦੀ ਅਸ਼ੋਕ ਬਣ ਦੇ ਵਿਚ ਹੈ, ਉਹਦੀ ਹਾਲਤ ਬੜੀ ਤਰਸਯੋਗ ਹੈ, ਨਾ ਕੁਛ ਖਾਂਦੀ ਹੈ ਨਾ ਪੀਂਦੀ ਹੈ, ਬਸ ਪਤਾ ਨਹੀਂ ਕਿੰਨਾ ਚਿਰ ਉਹ ਜੀ ਸਕੇ। ਰਾਮ ਚੰਦਰ ਜੀ ਨੇ ਹਨੂਮਾਨ ਤੇ ਫਿਰ ਸਵਾਲ ਕੀਤਾ, ਕਹਿਣ ਲੱਗੇ, ਹਨੂਮਾਨ ਜੇ ਸੀਤਾ ਸੱਚਮੁੱਚ ਸਤੀ ਸੀ, ਸੁਹਾਗਣ ਸੀ, ਸੁਹਾਗਣ ਕੌਣ ਹੈ, ਕਹੋ ਨਾਨਕ ਜਨ ਪ੍ਰਿਓ ਪਰਮੇਸ਼ਰ ਕਰ ਜਾਣੇ ਆ, ਧਨ ਸਤੀ ਦਰਗਹਿ ਪ੍ਰਵਾਨ, ਜੇ ਉਹ ਸੱਚਮੁੱਚ ਸਤੀ ਸੀ ਤੇ ਉਸ ਨੂੰ ਸਾਡੇ ਵਿਯੋਗ ਦੇ ਵਿਚ ਵਿਛੋੜੇ ਦੇ ਵਿਚ ਰਹਿਣਾ ਨਹੀਂ ਸੀ ਚਾਹੀਦਾ। ਕਿਉਂ? ਸਤੀਆਂ ਦੀ ਇਹ ਨਿਸ਼ਾਨੀ ਹੈ ਉਹ ਆਪਣੇ ਪਤੀ ਦੇ ਵਿਛੋੜੇ ਨੂੰ ਨਾ ਝੱਲਦੀਆਂ ਹੋਈਆਂ ਵਿਰਹੇ ਚੋਟ ਮਰਨ, ਉਹ ਵਿਛੋੜੇ ਦੀ ਚੋਟ ਦੇ ਨਾਲ ਹੀ ਪ੍ਰਾਣ ਤਿਆਗ ਦਿੰਦੀਆਂ। ਜੇ ਸੀਤਾ ਸੱਚਮੁੱਚ ਸਤੀ ਸੀ ਉਸ ਨੂੰ ਵੀ ਪ੍ਰਾਣ ਤਿਆਗ ਦੇਣੇ ਚਾਹੀਦੇ ਸਨ, ਉਹ ਸਾਥੋਂ ਵਿਛੜ ਕੇ ਹੁਣ ਤੱਕ ਜਿੰਦਾ ਕਿਵੇਂ ਰਹਿ ਗਈ? ਤੇ ਹਨੂਮਾਨ ਨੇ ਕੀ ਜਵਾਬ ਦਿੱਤਾ? ਗੱਲ ਨਾਮ ਦੀ ਹੈ, ਗੱਲ ਸਿਮਰਨ ਦੀ ਹੈ। ਕਹਿਣ ਲੱਗਾ, ਹੇ ਰਾਮ ਜੀ, ਸੀਤਾ ਦੇ ਨੇੜੇ ਜਮਦੂਤ ਆਉਂਦੇ ਸਨ, ਮੌਤ ਵੀ ਕਾਲ ਵੀ ਉਹਦੇ ਨੇੜੇ ਆਉਂਦਾ ਸੀ। ਜਦੋਂ ਉਸ ਨੂੰ ਕੁਝ ਹੋਸ਼ ਆਉਂਦੀ, ਸੁਰਤ ਆਉਂਦੀ, ਉਹਦੇ ਮੂੰਹੋਂ ਨਿਕਲਦਾ ਹੇ ਰਾਮ ਹੇ ਰਾਮ। ਜਦੋਂ ਰਾਮ ਪਰਮੇਸ਼ਰ ਦਾ ਨਾਮ ਜਮਦੂਤ ਸੁਣਦੇ ਉਸ ਨੂੰ ਛੱਡ ਕੇ ਚਲੇ ਜਾਂਦੇ, ਕਿਉਂਕਿ ਪਰਮੇਸ਼ਰ ਦੇ ਨਾਮ ਦੇ ਵਿੱਚ ਸ਼ਕਤੀ ਹੈ। ਜਦੋਂ ਉਸ ਦੀ ਰਸਨਾ ਤੋਂ ਰਾਮ ਨਿਕਲਦਾ, ਜਮਦੂਤ ਦੂਰੋਂ ਹੀ ਛੱਡ ਕੇ ਦੌੜ ਜਾਂਦੇ। ਇਹੀ ਕਾਰਨ ਹੈ ਉਸਦੇ ਹੁਣ ਤੱਕ ਜਿਉਂਦਾ ਰਹਿਣ ਦਾ, ਭਾਵ ਉਹ ਨਾਮ ਦੇ ਆਸਰੇ ਹੁਣ ਤੱਕ ਜਿਉਂਦੀ ਹੈ। ਜਿਸ ਮਨੁੱਖ ਦੇ ਕੋਲ ਨਾਮ ਹੋਵੇ ਉਹਦੇ ਨੇੜੇ ਜਮਦੂਤ ਨਹੀਂ ਆ ਸਕਦੀ। ਇਸੇ ਲਈ ਹਜ਼ੂਰ ਕਹਿੰਦੇ ਨੇ, ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾਂ ਨਾਮ ਤੇਰੇ ਸੰਗ ਸਹਾਈ। ਜਿੱਥੇ ਕੋਈ ਸਾਡਾ ਅੰਗ ਸਾਕ ਸਹਾਈ ਨਹੀਂ ਹੋ ਸਕਦਾ, ਉੱਥੇ ਪਰਮੇਸ਼ਰ ਦਾ ਨਾਮ ਹੀ ਸਾਡੀ ਸਹਾਇਤਾ ਕਰਦਾ ਹੈ। ਹੁਣ ਹਜ਼ੂਰ ਦੇ ਚਰਨਾਂ ਵਿਚ ਦੂਜਾ ਸਵਾਲ ਕੀਤਾ ਗੁਰਸਿੱਖਾਂ ਨੇ, ਮਹਾਰਾਜ ਉਹ ਨਾਮ ਮਿਲਦਾ ਕਿੱਥੋਂ? یہ بھی ایک خاص نقطہ ہے بھی نام ملدہ کتوں ہے. کئی باری اسی پل پل کے جدو نام دی مہما سنتے ہاں ساڈے من دے وچ چاؤ پیدا ہوندا ہے بھی اسی بھی نام جپ جڑا نام لوک دے پرلوک وچ ساڈی سہایتا کردا ہے ہمیشہ ساڈے نال نبھدا ہے اسی بھی اس واہگرو دے نام دے نال جڑیے وہ نام ساڈی لوک پرلوک وچ سہایتا کرے گا. چنگی گل ہے جو کوئی واہگرو دا نام جپتا ہے پر نام جپن دی تے نام پراپت کرن دی ایک مریادا ہے اس مریادا نو دھیان وچ رکھن دی لوڑ ہے. تن گرو نانک دے مہاراج سچے پاتشاہ ساڈے سکھاں دے پرتھم گرو ہوئے ہن انہاں نے یہ مریادا آرمب کیتی چارن توئے رہ راس کر چرن امرت سکھاں پی لائے چرن پاہل دے کے گرمت نام درڑ کرواندے سن. یہ پراتن گرو گھر دی مریادا سی. پھر 1699 دی ویساکھی نو کلکی تر پادشاہ صاحب کمال تن شری گرو گوبند سنگھ صاحب مہاراج نے خالصے پن دی سرجنا کیتی. اس ویلے حضور نے چرن پاہل دی تھان تے کھنڈے دی پاہل تیار کی. اس نو آپاں کھنڈے باٹے دا امرت کہنے. پیو ہو پاہل کھنڈ تار کوئی جنم سہیلا. یہ مریادا ہے گرمت گرو گھر. تسی کھنڈے باٹے دا امرت چکو پنج پیارے سانو گرمت نام درڑ کرواؤ گے. گرو دی دسی مریادا انسار سانو نام پراپت کر کے جپنا چاہیے. جدوں اسی گرو والے ہو کے نام جپتے ہاں گرو دی آسیس گرو دی بخشش ہمیشہ ساڈے نال رہے گی. جدوں اسی گرو تو بنا اپنی مرضی نال ہی نام جپنا آرمب کر دینے ہاں پھر وہ گل ہے جیویں کوئی ایک ودیارتھی سکول وچ داخلہ لے کے پڑھائی شروع کردا ہے دوسرا سکول وچ تے داخلہ لیندا نہیں تے گھرے ہی اپنے آپ پڑھن دی کوشش کردا ہے. پر یاد رکھو جیڑا ودیارتھی سکول وچ داخلہ لے کے پڑھائی شروع کردا ہے اس سکول دے جننے بھی سٹاف ممبر ہندے نے پرنسیپل ہے ٹیچر نے انہاں نوں اس دا خیال رکھنا پے. تے جیڑا بچہ سکول وچ داخل نہیں ہوندا اپنے آپ ہی پڑھن دی کوشش کردا ہے اودی کوئی سہایتا نہیں ہوندی کوئی اس نوں دسن والا نہیں ہوندا. وہ بچہ کدی بھی پڑھائی وچ کامیاب نہیں ہو سکتا. چھوٹے چھوٹے کام لئی سانو ٹیچر دی لوڑ ہے. اسی لئی سیانیاں نے آخیا سی گرو بنا گت نہیں شاہ بنا پت نہیں. گرو تو بنا گتی نہیں ہونی. اس لئی گرو والے ہو کے نام جپنا ہے یہ سونے تے سہاگے والی گل ہے. تے داخلہ لے کے پڑھائی شروع کرن والی گل ہے کہ اسی بنا داخلے تو بنا ٹیچر تو پڑھائی کر سکیے پھر سکول بناؤن دی لوڑ کی سی. اس لئی اے گرو گھر سکھی دے سکول ہن. ایتھے آ کے سانو کھنڈے باٹے دا امرت چھک کے سکھی دے سکول وچ داخلہ لینا چاہیے تے پھر اگے اپنی پڑھائی سیوا سمرن نتنیم جنہ بھی ہووے ود تو ود کرنا چاہیے. پھر ایدے نال گرو دی آسیس گرو دی بخشش سانو پراپت ہو جاندی. اسی لئی گرو والے ہو کے نام جپنا چاہیے یہ گرو دی مریادا ہے. جدو اسی گرو دی بخشی مریادا دے انسار پرمیشر دا نام جپتے ہاں او نام پرلوک وچ ساڈے نال نبھدا ہے. یہی گل تن گرو ارجن دے مہاراج سچے پاتشاہ آج دے اس پاون پوتر شبد دے اندر بخشش کر رہے ہیں. ਲੋ ਆਪ ਸੰਗਤਾਂ ਪ੍ਰੇਮ ਦੇ ਨਾਲ ਬਾਣੀ ਦੀ ਵਿਚਾਰ ਸਰਵਣ ਕਰੋ ਤੇ ਇੱਕ ਵਾਰ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਾਰਗ ਮਹੱਲਾ ਪੰਜਵਾ ਹਰ ਹਰ ਨਾਮ ਦਿਓ ਗੁਰ ਸਾਥੇ।
ਸਾਰੰਗ ਰਾਗ ਹੈ ਪੰਜਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੀ ਪਵਿੱਤਰ ਬਾਣੀ ਦੀ ਵਿਚਾਰ ਪ੍ਰਾਰੰਭ ਹੈ। ਹਜੂਰ ਫਰਮਾਉਂਦੇ ਨੇ ਹਰ ਹਰ ਨਾਮ ਦਿਓ ਗੁਰ, ਹਰ ਹਰ ਨਾਮ ਦਿਓ ਗੁਰ ਸਾਥੇ। ਸਾਥੇ ਨੂੰ ਥੋੜਾ ਜਿਹਾ ਅਲੱਗ ਪੜ੍ਹਨਾ, ਵੱਖਰਾ ਪੜ੍ਹਨਾ, ਇਹਦੀ ਅਰਥ ਸਪਸ਼ਟ ਹੋਵੇਗਾ। ਹਰ ਹਰ ਨਾਮ ਦਿਓ ਗੁਰ, ਗੁਰ ਰਾਰੇ ਨੂੰ ਸਿਹਾਰੀ ਹੈ, ਕਰਨ ਕਾਰਕ ਇਹਦੇ ਵਿਚੋਂ ਨਿਕਲੇਗਾ। ਗੁਰ ਦਾ ਅਰਥ ਹੋ ਗਿਆ ਗੁਰੂ ਨੇ, ਹਰ ਹਰ ਨਾਮ ਦਿਓ, ਗੁਰੂ ਨੇ ਸਾਨੂੰ ਵਾਹਿਗੁਰੂ ਦਾ ਨਾਮ ਦਿੱਤਾ, ਕਿਉਂਕਿ ਨਾਮ ਦੇਣ ਦਾ ਅਧਿਕਾਰ ਗੁਰੂ ਦੇ ਪਾਸ ਹੈ। ਗੁਰੂ ਤੋਂ ਬਿਨਾਂ ਸਾਨੂੰ ਹੋਰ ਕੋਈ ਨਾਮ ਦੇ ਨਹੀਂ ਸਕਦਾ। ਸਾਡਾ ਗੁਰੂ ਕੌਣ ਹੈ? ਨਾਨਕ ਗੁਰੂ ਗੋਬਿੰਦ ਸਿੰਘ, ਪੂਰਨ ਗੁਰ ਅਵਤਾਰ, ਜਗਮਗ ਜੋਤ ਬਿਰਾਜ ਰਹੀ ਸ੍ਰੀ ਗੁਰੂ ਗ੍ਰੰਥ ਮਜਾਰ। ਦੱਸੋ ਪਾਤਸ਼ਾਹਾਂ ਦੀ ਆਤਮਕ ਜੋਤ, ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸਤਿਗੁਰੂ ਨੇ। ਹਰ ਹਰ ਨਾਮ ਦਿਓ ਗੁਰ ਸਾਥੇ, ਗੁਰੂ ਨੇ ਸਾਨੂੰ ਨਾਮ ਦੇਣਾ। ਹੁਣ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਕਿਵੇਂ ਨਾਮ ਦਿੰਦੇ ਹਨ, ਇਹ ਵੀ ਸਾਡੇ ਮਨ ਦੇ ਵਿਚ ਕੋਈ ਭੁਲੇਖਾ ਨਾ ਰਹਿ ਜਾਵੇ। ਕਲਗੀਧਰ ਦਸ਼ਮੇਸ਼ ਪਿਤਾ, ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ, ਸਾਹਿਬ ਏ ਕਮਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਇਹ ਮਰਜ਼ਾਦਾ ਸਾਡੇ ਲਈ ਬਣਾ ਦਿੱਤੀ। ਜਿਸ ਗੁਰਸਿੱਖ ਮਾਈ ਭਾਈ ਨੇ ਗੁਰੂ ਦੇ ਕੋਲੋਂ ਨਾਮ ਲੈਣਾ, ਉਹ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਆ ਜਾਵੇ ਔਰ ਇੱਥੇ ਆ ਕੇ ਪੰਜਾਂ ਪਿਆਰਿਆਂ ਤੋਂ ਠੰਡੇ ਬਾਟੇ ਦਾ ਅੰਮ੍ਰਿਤ ਛਕੇ। ਪੰਜ ਪਿਆਰੇ ਗੁਰੂ ਮਹਾਰਾਜ ਦੀ ਹਜ਼ੂਰੀ ਵਿਚ ਪੰਜ ਬਾਣੀਆਂ ਪੜ੍ਹ ਕੇ ਠੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਦੇ ਹਨ। ਅੰਮ੍ਰਿਤ ਤਿਆਰ ਕਰਕੇ ਗੁਰੂ ਚਰਨਾਂ ਵਿਚ ਅਰਦਾਸ ਕਰਦੇ ਹਨ, ਗੁਰੂ ਦਾ ਹੁਕਮਨਾਮਾ ਲੈ ਕੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਦੇ ਹਨ। ਉਸ ਤੋਂ ਬਾਅਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆਂ ਵਿਚ ਖਲੋ ਕੇ ਉਹ ਅੰਮ੍ਰਿਤ ਅਭਲਾਖੀਆਂ ਨੂੰ ਪੰਜ ਵਾਰੀ ਮੂਲ ਮੰਤਰ, ਪੰਜ ਵਾਰੀ ਗੁਰ ਮੰਤਰ ਦ੍ਰਿੜ ਕਰਵਾਉਂਦੇ ਹਨ। ਇਹ ਹੈ ਗੁਰੂ ਦੇ ਪਾਸੋਂ ਨਾਮ ਲੈਣ ਦਾ ਤਰੀਕਾ। ਉਹ ਨਾਮ ਗੁਰਮਤ ਨਾਮ ਹੁੰਦਾ, ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ। ਇੱਥੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹਰ ਹਰ ਨਾਮ ਦਿਓ ਗੁਰ ਸਾਥੇ। ਸਾਨੂੰ ਗੁਰੂ ਨੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਬਖਸ਼ਿਸ਼ ਕਰ ਦਿੱਤਾ ਹੈ ਸਾਥੇ, ਉਹ ਨਾਮ ਲੋਕ ਤੇ ਪਰਲੋਕ ਵਿਚ ਸਾਡੇ ਨਾਲ ਨਿਭਣ ਵਾਲਾ ਹੈ। ਜਦੋਂ ਅਸੀਂ ਗੁਰੂ ਵਾਲੇ ਹੋ ਕੇ ਪਰਮੇਸ਼ਰ ਦਾ ਨਾਮ ਜਪਦੇ ਹਾਂ, ਉਹ ਲੋਕ ਤੇ ਪਰਲੋਕ ਵਿਚ ਸਾਡੀ ਸਹਾਇਤਾ ਕਰਦਾ ਹੈ।
ਨਿਮਖ ਬਚਨ ਪ੍ਰਭ ਹੀ ਅਰੈ ਬਸਿਓ, ਸਗਲ ਭੂਖ ਮੇਰੀ ਲਾਥੇ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਨਿਮਕ ਬਚਨ ਪ੍ਰਭ ਹੀ ਰਹਿ ਬਸਿਓ। ਪ੍ਰਭ ਬਚਨ, ਇਨ੍ਹਾਂ ਦੋਨਾਂ ਸ਼ਬਦਾਂ ਦਾ ਸੁਮੇਲ ਕਰਕੇ ਪ੍ਰਭ ਬਚਨ, ਜੋ ਪ੍ਰਭੂ ਦਾ ਬਚਨ ਹੈ, ਸ੍ਰੀ ਵਾਹਿਗੁਰੂ ਦਾ ਬਚਨ ਹੈ, ਭਾਵ ਤੁਰਕੀ ਬਾਣੀ ਗੁਰੂ ਕਾ ਸ਼ਬਦ ਹੈ, ਇਹ ਪ੍ਰਭ ਬਚਨ ਹੈ। ਨਿਮਕ ਬਚਨ ਪ੍ਰਭ ਹੀ ਰਹਿ ਬਸਿਓ, ਹੀਰ ਦਾ ਅਰਥ ਹੈ ਹਿਰਦਾ। ਮੇਰੇ ਹਿਰਦੇ ਵਿਚ ਉਸ ਪ੍ਰਭੂ ਦਾ ਬਚਨ ਭਾਵ ਗੁਰੂ ਦਾ ਉਪਦੇਸ਼ ਇੱਕ ਨਿਮਖ ਮਾਤਰ ਅੱਖ ਦੇ ਪੂਰੇ ਮਾਤਰ ਵਸਿਓ ਮੇਰੇ ਹਿਰਦੇ ਵਿਚ ਵਸ ਗਿਆ। ਤਗਲ ਭੂਖ ਮੇਰੀ ਲਾਥੇ ਉਸਨੇ ਮੇਰੀ ਸਾਰੀ ਹੀ ਭੁੱਖ ਲਾ ਦਿੱਤੀ। ਜਦੋਂ ਉਸ ਪ੍ਰਭੂ ਦਾ ਬਚਨ ਭਾਵ ਤੁਰਕੀ ਬਾਣੀ ਦਾ ਉਪਦੇਸ਼ ਗੁਰੂ ਕਾ ਦੀਖਿਆ ਮੰਤਰ ਸਾਡੇ ਹਿਰਦੇ ਵਿਚ ਵਸ ਗਿਆ, ਬਸ ਫੇਰ ਕੀ ਸੀ, ਸਗਲ ਭੁੱਖ ਮੇਰੀ ਲਾਥੇ ਉਸਨੇ ਸਾਡੀ ਸਾਰੀ ਹੀ ਭੁੱਖ ਲਾ ਦਿੱਤੀ। ਆਪਾਂ ਆਨੰਦ ਸਾਹਿਬ ਬਾਣੀ ਰੋਜ ਪੜ੍ਹਦੇ ਹਾਂ ਤੇ ਸੁਣਦੇ ਵੀ ਹਾਂ। ਉਸ ਆਨੰਦ ਸਾਹਿਬ ਬਾਣੀ ਦੇ ਅੰਦਰ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਨਾਮ ਦੀ ਮਹਿਮਾ ਉਚਾਰਨ ਕੀਤੀ। ਸਾਚਾ ਨਾਮ ਮੀਰਾ ਆਧਾਰ ਗੁਰਮੁਖੋ, ਪਰਮੇਸ਼ਰ ਦਾ ਸੱਚਾ ਨਾਮ ਹੀ ਸਾਡੇ ਜੀਵਨ ਦਾ ਆਧਾਰ ਬਣ ਚੁੱਕਿਆ। ਸਾਚਾ ਨਾਮ ਮੇਰਾ ਆਧਾਰ, ਇਹ ਰੱਖਦੇ ਨੇ ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਉਸ ਨਾਮ ਦਾ ਆਸਰਾ ਸਾਨੂੰ ਹੁਣ ਪ੍ਰਾਪਤ ਹੋ ਗਿਆ, ਜਿਸ ਨੇ ਸਾਡੀਆਂ ਸਾਰੀਆਂ ਹੀ ਭੁੱਖਾਂ ਦੂਰ ਕਰ ਦਿੱਤੀਆਂ। ਸਗਲ ਭੁੱਖ ਮੇਰੀ ਲੱਗ, ਇਹ ਨਾਮ ਦੀ ਸ਼ਕਤੀ ਹੈ। ਜਦੋਂ ਕਿਸੇ ਮਨੁੱਖ ਨੂੰ ਨਾਮ ਦਾ ਰਸ ਪ੍ਰਾਪਤ ਹੋ ਜਾਂਦਾ ਹੈ, ਫਿਰ ਹੋਰ ਸਾਰੇ ਰਸਾਂ ਕਸਾਂ ਦੀ ਭੁੱਖ ਦੂਰ ਹੋ ਜਾਂਦੀ। ਇਸੇ ਲਈ ਤਾਂ ਹਜ਼ੂਰ ਨੇ ਸਾਨੂੰ ਇਹ ਸਿੱਖਿਆ ਦਿੱਤੀ ਹੈ, ਸਿੱਖਿਆ ਬਨ ਫੀਕਾ ਤਿਆਗਰੀ ਸਖੀਏ ਨਾਮ ਮਹਾਰਸ ਪੀਓ, ਬਿਨ ਰਸ ਜਾ ਕੇ ਬੁੱਟ ਗਈ ਸਗਲੀ ਸੁਖੀ ਨਾ ਹੋਵਤ ਜੀ। ਸਿੱਖਿਆ ਬਨ ਜ਼ਹਿਰੀਲਾ ਪਾਣੀ, ਬਨ ਪਾਣੀ ਨੂੰ ਕਹਿੰਦੇ ਨੇ, ਵਿਖ ਜ਼ਹਿਰ ਨੂੰ ਕਹਿੰਦੇ ਨੇ। ਅਸੀਂ ਜੋ ਵਿਸ਼ਿਆਂ ਦਾ ਜ਼ਹਿਰੀਲਾ ਪਾਣੀ ਪੀਨੇ ਆ, ਸ਼ਰਾਬ ਹੈ, ਹੋਰ ਨਸ਼ੇ ਨੇ, ਤਾਂ ਬੇਖੀ ਹੈ, ਜ਼ਹਿਰ ਹੀ ਹੈ। ਹਜ਼ੂਰ ਕਹਿੰਦੇ ਨੇ ਬਿਖਿਆ ਪਾਣੀ, ਇਹ ਜਿਹੜਾ ਜ਼ਹਿਰੀਲਾ ਪਾਣੀ, ਕੌੜਾ ਪਾਣੀ, ਸ਼ਰਾਬ ਪੀਣੀ ਛੱਡ ਦਿਓ, ਨਸ਼ਿਆਂ ਨੂੰ ਤਿਆਗ ਦਿਓ, ਬਿਖਿਆ ਮਨ ਫੀਕਾ ਤਿਆਗ ਨਹੀਂ ਸਕੀਏ, ਤੇ ਫਿਰ ਕਿਹੜਾ ਰਸ ਪੀਏ, ਨਾਮ ਮਹਾਰਸ, ਨਾਮ ਦੇ ਮਹਾ ਪਰਮ ਰਸ ਨੂੰ, ਨਾਮ ਦੇ ਅੰਮ੍ਰਿਤ ਰਸ ਨੂੰ ਪੀਆ ਕਰੋ। ਕਿਉਂ ਜਨਮ ਸਾਖੀ ਵਿਚ ਇਹ ਬਚਨ ਆਉਂਦਾ ਹੈ, ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਪਾਸ ਸਿੱਧਾਂ ਨੇ ਸ਼ਰਾਬ ਦਾ ਪਿਆਲਾ ਹਾਜ਼ਰ ਕੀਤਾ, ਕਹਿਣ ਲੱਗੇ ਤੁਸੀਂ ਇਹ ਸ਼ਰਾਬ ਪੀਓ ਤੇ ਤੁਹਾਡੀ ਬਿਰਤੀ ਲੱਗ ਜਾਵੇਗੀ, ਤੁਹਾਡੀ ਸਮਾਧੀ ਲੱਗ ਜਾਵੇਗੀ। ਪੀ ਕੇ ਤਾਂ ਦੇਖੋ, ਬੜੀ ਇਹਦੇ ਵਿਚ ਮਸਤੀ ਹੈ, ਬੜੀ ਖੁਮਾਰੀ ਹੈ। ਉਸ ਵੇਲੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਬਚਨ ਕਹੇ ਸਨ, ਉਸ ਭੰਗ ਅਫੀਮ ਮਦ ਉਤਰ ਜਾਏ ਪ੍ਰਭਾਤ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਅਸੀਂ ਤੇ ਨਾਮ ਦੀ ਖੁਮਾਰੀ ਦੇ ਵਿਚ ਖੀਵੇ ਰਹਿੰਦੇ ਹਾਂ, ਨਾਮ ਦੀ ਖੁਮਾਰੀ ਦਿਨ ਰਾਤ ਹੀ ਚੜੀ ਰਹਿੰਦੀ ਹੈ। ਹੋਰ ਜਿੰਨੇ ਨਸ਼ੇ ਨੇ, ਉਸ ਹੈ, ਭੰਗ ਹੈ, ਅਫੀਮ ਹੈ, ਸ਼ਰਾਬ ਹੈ, ਇਹ ਤੇ ਰਾਤ ਨੂੰ ਪੀਓ, ਸਵੇਰ ਨੂੰ ਹੀ ਨਸ਼ਾ ਉਤਰ ਜਾਂਦਾ, ਤੋੜ ਲੱਗ ਜਾਂਦੀ ਹੈ। ਫਿਰ ਇਹਦੇ ਨਾਲ ਪਤਾ ਨੀ ਕਿੰਨੀਆਂ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਵੀ ਲੱਗਦੀਆਂ ਨੇ, ਕਈ ਰੋਗ ਵੀ ਲੱਗਦੇ ਨੇ। ਇਸੇ ਲਈ ਤਾਂ ਹਜ਼ੂਰ ਨੇ ਆਖਿਆ ਸੀ, ਝੂਠਾ ਮਦ ਮੂਲ ਨਾ ਪੀਤੇ। ਮੇਰੇ ਸਿੱਖ ਨੂੰ ਇਹ ਝੂਠਾ ਮਦ, ਝੂਠੀ ਸ਼ਰਾਬ ਭੁੱਲ ਕੇ ਵੀ ਇਸ ਨੂੰ ਪੀਣਾ ਨਹੀਂ ਚਾਹੀਦਾ। ਝੂਠਾ ਮਦ ਮੂਲ ਨਾ ਪੀਚੀ, ਪੀਚੀ ਦਾ ਅਰਥ ਹੁੰਦਾ ਪੀਣਾ, ਇਹਨੂੰ ਕਦੇ ਭੁੱਲ ਕੇ ਵੀ ਇਸ ਨੂੰ ਨਾ ਪੀਓ। ਕਿਉਂ ਇਹਦੇ ਗੁਰੂ ਮਹਾਰਾਜ ਨੇ ਜੋ ਸ਼ਰਾਬ ਦੇ ਰਿਜ਼ਲਟ ਨੇ ਉਹ ਵੀ ਬਾਣੀ ਵਿਚ ਦੱਸੇ। ਹਜ਼ੂਰ ਕਹਿੰਦੇ ਨੇ ਮਾਣਸ ਭਰਿਆ ਆਣਿਆ, ਮਾਣਸ ਭਰਿਆ ਆਏ, ਜਿਤ ਪੀਤਾ ਮਤ ਦੂਰ ਹੋਏ। ਇਹ ਸ਼ਰਾਬ ਦਾ ਰਿਜ਼ਲਟ ਹੈ, ਜਿਤ ਪੀਤਾ ਮਤ ਦੂਰ ਹੋਏ। ਜਿਸ ਨੂੰ ਪੀਣ ਦੇ ਨਾਲ ਜਿਹੜੀ ਮਤ ਹੈ, ਅਕਲ ਹੈ, ਹੋਸ਼ ਹੈ, ਟਿਕਾਣੇ ਨਹੀਂ ਰਹੀ। ਸਾਰਿਆਂ ਨੂੰ ਪਤਾ ਜਦੋਂ ਮਨੁੱਖ ਸ਼ਰਾਬ ਪੀਂਦਾ ਹੈ, ਜ਼ਿਆਦਾ ਪੀਂਦਾ ਹੈ, ਫਿਰ ਕਦੇ ਮਤ ਟਿਕਾਣੇ ਰਹਿੰਦੀ ਹੈ, ਹੋਸ਼ ਟਿਕਾਣੇ ਰਹਿੰਦੀ ਹੈ, ਹੋਸ਼ ਤੇ ਫਰਮੋਸ਼ ਹੋ ਜਾਂਦੀ ਹੈ, ਆਦਮੀ ਮਦਹੋਸ਼ ਹੋ ਜਾਂਦਾ, ਕਈ ਵਾਰੀ ਬੇਹੋਸ਼ ਵੀ ਹੋ ਜਾਂਦਾ। ਇਹ ਸ਼ਰਾਬ ਦੇ ਕਾਰੇ ਨੇ ਨਾ। ਜਿਤ ਪੀਤਾ ਮਤ ਦੂਰ ਹੋਏ, ਬਰਲ ਪਵੇ ਵਿਚ ਆਏ। ਬਰਲ ਦਾ ਅਰਥ ਹੈ ਚੱਲ, ਕੰਵਲ ਪਾਉਣਾ, ਪਾਗਲਪਨ, ਉਹ ਆ ਕੇ ਸਾਡੇ ਤੇ ਹਾਵੀ ਹੋ ਜਾਂਦੇ। ਜਦੋਂ ਆਦਮੀ ਬਹੁਤੀ ਸ਼ਰਾਬ ਪੀਂਦਾ ਪਾਗਲ ਹੀ ਹੁੰਦਾ, ਹੋਰ ਕੀ ਹੁੰਦਾ। ਇਹ ਬਾਣੀ ਵਿਚ ਹਜ਼ੂਰ ਨੇ ਬਚਨ ਲਿਖੇ ਨੇ, ਜਿਤ ਪੀਤਾ ਮਤ ਦੂਰ ਹੋਏ, ਬਰਲ ਪਵੇ ਵਿਚ ਆਏ। ਫਿਰ ਹੋਰ ਕੀ ਅੱਗੇ ਰਿਜ਼ਲਟ ਨਿਕਲਦਾ ਸ਼ਰਾਬ ਦਾ, ਆਪਣਾ ਪਰਾਇਆ ਨਾ ਪਛਾਣੇ, ਖਸਮੋਂ ਤੱਕੇ ਖਾਏ। ਫਿਰ ਮਨੁੱਖ ਨੂੰ ਆਪਣੇ ਪਰਾਏ ਦੀ ਪਛਾਣ ਵੀ ਖਤਮ ਹੋ ਜਾਂਦੀ। ਸ਼ਰਾਬ ਦੇ ਨਸ਼ੇ ਵਿਚ ਐਸਾ ਮਦਹੋਸ਼ ਹੋ ਜਾਂਦਾ, ਬੇਹੋਸ਼ ਹੋ ਜਾਂਦਾ, ਮਤ ਮਾਰੀ ਜਾਂਦੀ ਹੈ, ਉਸ ਟਿਕਾਣੀ ਨਹੀਂ ਰਹਿੰਦੀ, ਤੇ ਫਿਰ ਆਪਣੇ ਪਰਾਏ ਦੀ ਪਛਾਣ ਵੀ ਖਤਮ ਹੋ ਜਾਂਦੀ। ਕਈ ਸ਼ਰਾਬੀ ਆਦਮੀ ਸ਼ਰਾਬ ਦੇ ਨਸ਼ੇ ਵਿਚ ਆਪਣੀਆਂ ਧੀਆਂ ਭੈਣਾਂ ਦੀ ਬੇਪਤੀ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਕਿਉਂ? ਆਪਣਾ ਪਰਾਇਆ ਨਾ ਪਛਾਣੀ, ਆਪਣੇ ਪਰਾਏ ਦੀ ਪਛਾਣ ਹੀ ਖਤਮ ਹੋ ਜਾਂਦੀ ਹੈ। ਕਿਸੇ ਕਵੀ ਨੇ ਲਿਖਿਆ ਹੈ, ਸ਼ਰਾਬੀ ਆਦਮੀ ਨਾਰੀ ਮਹਿਤਾਰੀ ਉਭੈ ਭੁਗੈ ਗਨੈ ਨਾ ਦੋਸ਼। ਨਾਰੀ, ਇਸਤਰੀ, ਮਹਿਤਾਰੀ, ਮਾਂ, ਉਹ ਇਸਤਰੀ ਤੇ ਮਾਂ ਦੇ ਵਿਚ ਵੀ ਫਰਕ ਭੁੱਲ ਜਾਂਦਾ, ਸ਼ਰਾਬੀ ਆਦਮੀ ਦੀ ਮਤ ਮਾਰੀ ਜਾਂਦੀ ਹੈ। ਇਹ ਬਾਣੀ ਦੇ ਬਚਨ ਨੇ, ਆਪਣਾ ਪਰਾਇਆ ਨਾ ਪਛਾਣੇ, ਖਸਮੋਂ ਧੱਕੇ ਖਾਏ। ਜਦੋਂ ਮਨੁੱਖ ਸ਼ਰਾਬ ਦੇ ਨਸ਼ੇ ਵਿਚ ਭੈੜਾ ਕੰਮ ਕਰਦਾ ਹੈ, ਤੇ ਫਿਰ ਹੁੰਦਾ ਕੀ ਹੈ, ਤੇ ਫਿਰ ਉਹਨੂੰ ਇੱਥੇ ਵੀ ਧੱਕੇ ਵੱਜਦੇ ਨੇ, ਤੇ ਪਰਮੇਸ਼ਰ ਦੀ ਦਰਗਾਹ ਦੇ ਵਿਚ ਵੀ ਉਸ ਨੂੰ ਧੱਕੇ ਖਾਣੇ ਪੈਂਦੇ। ਇਹ ਸ਼ਰਾਬੀ ਆਦਮੀ ਦਾ ਹਸ਼ਰ ਗੁਰੂ ਮਹਾਰਾਜ ਨੇ ਬਾਣੀ ਵਿਚ ਲਿਖਿਆ, ਆਪਣਾ ਪਰਾਇਆ ਨਾ ਪਛਾਣੇ, ਖਸਮੋਂ ਧੱਕੇ ਖਾਏ। ਹਜ਼ੂਰ ਕਹਿੰਦੇ ਸ਼ਰਾਬ ਪੀ ਕੇ ਹੋਰ ਕੀ ਮਨੁੱਖ ਤੇ ਅਸਰ ਹੁੰਦਾ? ਹਜ਼ੂਰ ਕਹਿੰਦੇ ਨੇ ਜਿਤ ਪੀਤਾ ਖਸਮ ਵਿਸਰੇ। ਜਿਸ ਨੂੰ ਪੀਣ ਦੇ ਨਾਲ, ਖਸਮ ਦਾ ਅਰਥ ਹੈ ਮਾਲਕ, ਸਾਡਾ ਮਾਲਕ ਕੌਣ ਹੈ? ਗੁਰੂ ਪਰਮੇਸ਼ਰ ਤੇ ਪਾਰ ਬ੍ਰਹਮ ਪਰਮੇਸ਼ਰ। ਜਦੋਂ ਅਸੀਂ ਸ਼ਰਾਬ ਪੀ ਲੈਂਦੇ ਹਾਂ, ਗੁਰੂ ਦਾ ਭੈ ਵੀ ਤੇ ਰੱਬ ਦਾ ਭੈ ਵੀ ਸਾਡੇ ਮਨ ਵਿਚੋਂ ਨਿਕਲ ਜਾਂਦਾ। ਇਹ ਗੱਲਾਂ ਸੱਚੀਆਂ ਨੇ। ਹਰ ਗੁਰਸਿੱਖ ਮਾਈ ਭਾਈ ਨੂੰ ਅਸੀਂ ਜਿਸ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿਚ ਨਮਸਕਾਰ ਕਰਦੇ ਹਾਂ, ਮੱਥਾ ਟੇਕਦੇ ਹਾਂ, ਇਨ੍ਹਾਂ ਦੀ ਸਿੱਖਿਆ ਨੂੰ ਵੀ ਧਾਰਨ ਕਰਨਾ ਚਾਹੀਦਾ, ਇਨ੍ਹਾਂ ਦੇ ਬਚਨ ਵੀ ਮੰਨਣੇ ਚਾਹੀਦੇ ਨੇ, ਇਨ੍ਹਾਂ ਦੀ ਆਗਿਆ ਨਸੀਹਤ ਵੀ ਮੰਨਣੀ ਚਾਹੀਦੀ ਹੈ। ਹਜ਼ੂਰ ਕਹਿੰਦੇ ਨੇ ਜਿਤ ਪੀਤਾ ਖਸਮ ਵਿਸਰੈ। ਜਿਸ ਨੂੰ ਪੀਣ ਦੇ ਨਾਲ ਗੁਰੂ ਦਾ ਭੈ, ਰੱਬ ਦਾ ਭੈ ਵੀ ਨਿਕਲ ਜਾਂਦਾ ਹੈ। ਸਵਰਗ ਹੈ ਮਿਲੇ ਸਜਾਏ, ਕੇਵਲ ਇੱਥੇ ਸਜ਼ਾ ਨਹੀਂ, ਇੱਥੇ ਛਿੱਤਰ ਪੌਲਾ ਨਹੀਂ, ਇੱਥੇ ਹੀ ਧੱਕੇ ਨਹੀਂ, ਦਰਗਾਹ ਵਿਚ ਵੀ ਸਜ਼ਾ ਭੁਗਤਣੀ ਪਈ। ਇਸੇ ਕਰਕੇ ਹਜ਼ੂਰ ਕਹਿੰਦੇ ਨੇ ਝੂਠਾ ਮਦ ਬੋਲਣਾ ਪੀਤੇ ਜੇਕਾ ਪਾਰ ਵਸਾਏ। ਇੱਕਾ ਭੁੱਲ ਕੇ ਵੀ ਕਦੇ ਸ਼ਰਾਬ ਨੂੰ ਨਹੀਂ ਵਰਤਣਾ। ਜੇਕਾ ਪਾਰ ਵਸਾਏ, ਜਿੱਥੋਂ ਤੱਕ ਤੇਰੀ ਵਾਹ ਪੇਸ਼ ਚੱਲੇ, ਇਸ ਤੋਂ ਬਚ, ਇਸ ਤੋਂ ਦੂਰ ਰਹਿ। ਜੇ ਤੂੰ ਇਸ ਨੂੰ ਹੱਥ ਵੀ ਲਾ ਦਿੱਤਾ ਤੇ ਬਸ ਤੇਰੀ ਬੁੱਧੀ ਭ੍ਰਸ਼ਟ ਹੋ ਜਾਵੇਗੀ, ਇਸ ਤੋਂ ਬਚਣ ਦੀ ਕੋਸ਼ਿਸ਼ ਕਰ। ਜਿਹੜੇ ਬਾਕੀ ਨਸ਼ੇ ਨੇ ਨਾ, ਉਨ੍ਹਾਂ ਦੇ ਬਾਰੇ ਹਜ਼ੂਰ ਨੇ ਲਿਖਿਆ ਹੈ, ਉਸ ਭੰਗ ਅਫੀ ਮਦ ਉਤਰ ਜਾਏ ਪ੍ਰਭਾ। ਇਨ੍ਹਾਂ ਦਾ ਨਸ਼ਾ ਵੱਧ ਤੋਂ ਵੱਧ ਇੱਕ ਰਾਤ ਦਾ ਹੋ ਸਕਦਾ, ਉਹ ਵੀ ਬਹੁਤ ਹੈ ਲੰਬਾ ਸਮਾਂ। ਰਾਤ ਨੂੰ ਨਸ਼ਾ ਪੀਤਾ ਤੇ ਸਵੇਰ ਤੱਕ ਉਹਦਾ ਅਸਰ ਖਤਮ ਹੋ ਜਾਂਦਾ, ਤੇ ਫਿਰ ਹੋਰ ਨਵਾਂ ਨਸ਼ਾ ਪਾਲਦਾ, ਹੋਰ ਕੁਛ ਖਾਣਾ ਪੀਣਾ ਚਾਹੁੰਦਾ। ਪਰ ਹਜ਼ੂਰ ਕਹਿੰਦੇ ਜਿਹੜੀ ਨਾਮ ਦੀ ਖੁਮਾਰੀ ਹੈ, ਉਹ ਕਦੇ ਲੈਣ ਵਾਲੀ ਨਹੀਂ। ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਦਾ। ਮਹਾਂਪੁਰਖ ਸੱਚਖੰਡ ਵਾਸੀ ਪੰਥ ਰਤਨ ਸ੍ਰੀ ਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਮਹਾਂਪੁਰਖ, ਉਹ ਬਚਨ ਕਿਹਾ ਕਰਦੇ ਸਨ, ਗੁਰਸਿੱਖ ਨੂੰ ਅੰਨ ਪਾਣੀ ਤੋਂ ਸਿਵਾਏ ਹੋਰ ਕੋਈ ਅਮਲ ਨਹੀਂ ਹੋਣਾ ਚਾਹੀਦਾ। ਅੰਨ ਪਾਣੀ ਸਾਡੇ ਜੀਵਨ ਦੀ ਲੋੜ ਹੈ, ਜੀਵਨ ਦਾ ਆਧਾਰ ਹੈ। ਅੰਨ ਪਾਣੀ ਤੋਂ ਸਿਵਾਏ ਹੋਰ ਕੋਈ ਵੀ ਅਮਲ ਨਹੀਂ ਹੋਣਾ ਚਾਹੀਦਾ। ਹਾਂ, ਜੇ ਅਮਲ ਹੋਵੇ ਤੇ ਨਾਮ ਬਾਣੀ ਦਾ ਹੋਣਾ ਚਾਹੀਦਾ। ਇਹ ਬਚਨ ਯਾਦ ਰੱਖਣ ਵਾਲੇ ਨੇ, ਨਾਮ ਬਾਣੀ ਦਾ ਅਮਲ, ਕਿਉਂਕਿ ਨਾਮ ਬਾਣੀ ਦਾ ਅਮਲ ਬਹੁਤ ਸ੍ਰੇਸ਼ਟ ਹੈ। ਨਾਮ ਕੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ, ਜਿਸ ਨੂੰ ਨਾਮ ਬਾਣੀ ਦੇ ਨਾਲ ਪਿਆਰ ਹੋ ਜਾਂਦਾ, ਜਿਸ ਦਿਨ ਉਸਦੇ ਕੋਲੋਂ ਅਚਾਨਕ ਨਿਤਨੇਮ ਖੁੰਝ ਜਾਵੇ ਤੇ ਉਹਨੂੰ ਤੋੜ ਲੱਗ ਜਾਂਦੀ, ਅੱਚ ਵੀ ਲੱਗ ਜਾਂਦੀ, ਮਨ ਬੇਚੈਨ ਤੇ ਪਰੇਸ਼ਾਨ ਰਹਿੰਦਾ। ਜਿਵੇਂ ਨਸ਼ੇ ਵਾਲੇ ਆਦਮੀ ਨੂੰ ਨਸ਼ਾ ਨਾ ਮਿਲੇ ਉਹਨੂੰ ਤੋੜ ਲੱਗ ਜਾਂਦੀ ਹੈ, ਬੇਚੈਨੀ ਹੋ ਜਾਂਦੀ ਹੈ। ਤੇ ਗੁਰਸਿੱਖ ਦਾ ਨਾਮ ਬਾਣੀ ਦੇ ਨਾਲ ਇੰਨਾ ਪਿਆਰ ਹੋਣਾ ਚਾਹੀਦਾ, ਅਮਲ ਨਾਮ ਬਾਣੀ ਦਾ ਹੋਵੇ। ਇਹ ਹੈ ਮਹਾਂਪੁਰਖਾਂ ਦੀ ਸਿੱਖਿਆ। ਹਜੂਰ ਕਹਿੰਦੇ ਨੇ, ਨਿਮਕ ਬਚਨ ਪ੍ਰਭ ਹੀਰ ਹੈ ਬਸੇ। ਉਸ ਪ੍ਰਭੂ ਦਾ ਬਚਨ ਭਾਵ ਗੁਰੂ ਦਾ ਉਪਦੇਸ਼, ਗੁਰੂ ਦਾ ਦੀਖਿਆ ਮੰਤਰ ਮੇਰੇ ਹਿਰਦੇ ਵਿਚ ਵਸ ਗਿਆ। ਸਗਲ ਭੁੱਖ ਮੇਰੀ ਲਾਥੇ, ਉਸ ਨੇ ਮੇਰੀ ਸਾਰੀ ਭੁੱਖ ਲਾ ਦਿੱਤੀ ਹੈ।
ਕਿਰਪਾ ਨਿਧਾਨ ਗੁਣ ਨਾਇਕ ਠਾਕੁਰ, ਸੁਖ ਸਮੂਹ ਸਭ ਨਾਥੇ।
ਰਹਾਓ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਉਚਾਰਨ ਕਰਦੇ ਹਨ। ਕਿਰਪਾ ਨਿਧਾਨ, ਉਹ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਦੇ ਖਜ਼ਾਨੇ ਨੇ। ਗੁਣ ਨਾਇਕ, ਤੇ ਗੁਣਾਂ ਦੇ ਵੀ ਨਾਇਕ ਮਾਲਕ ਨੇ। ਹਜੂਰ ਨੇ ਜਪਜੀ ਸਾਹਿਬ ਬਾਣੀ ਵਿਚ ਲਿਖਿਆ ਹੈ, ਸਭ ਗੁਣ ਤੇਰੇ ਮੈਂ ਨਾਹੀਂ ਕੋਈ। ਉਹ ਵਾਹਿਗੁਰੂ ਸਾਰੇ ਗੁਣਾਂ ਦਾ ਨਾਇਕ ਸਵਾਮੀ ਹੈ, ਗੁਣਾਂ ਦਾ ਮਾਲਕ ਹੈ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਦੇਹਾ ਕੋਈ ਨਾ ਸੁਝਈ, ਜੇ ਤਿਸ ਗੁਣ ਕੋਈ ਕਰੇ। ਉਹ ਵਾਹਿਗੁਰੂ ਨਿਰਗੁਣ ਯਾਰਿਆਂ ਤੇ ਵੀ ਗੁਣ ਬਖਸ਼ਿਸ਼ ਕਰਦਾ ਤੇ ਗੁਣਾਂ ਵਾਲਿਆਂ ਨੂੰ ਹੋਰ ਚੰਗੇ ਗੁਣ ਦੇ ਦਿੰਦੇ। ਐਸਾ ਉਹ ਗੁਣ ਨਾਇਕ ਹੈ ਠਾਕੁਰ। ਤੇ ਫਿਰ ਉਹ ਵਾਹਿਗੁਰੂ ਸਭ ਦਾ ਮਾਲਕ ਹੈ। ਠਾਕੁਰ ਦਾ ਅਰਥ ਮਾਲਕ। ਠਾਕੁਰ ਇੱਕ ਖੱਤਰੀਆਂ ਦੀ, ਰਾਜਪੂਤਾਂ ਦੀ ਜਾਤ ਵੀ ਹੈ, ਪਰ ਇੱਥੇ ਠਾਕੁਰ ਜਾਤ ਨਹੀਂ, ਠਾਕੁਰ ਦਾ ਅਰਥ ਮਾਲਕ, ਸਵਾਮੀ। ਸੁਖ ਸਮੂਹ ਸਭ ਨਾਥੇ, ਤੇ ਫਿਰ ਉਹ ਵਾਹਿਗੁਰੂ ਜੀ ਸੁਖ ਸਮੂਹ, ਸੁਖਾਂ ਦੇ ਪੁੰਜ ਨੇ। ਸਮੂਹ ਦਾ ਅਰਥ ਹੁੰਦਾ ਹੈ ਪੁੰਜ। ਉਹ ਵਾਹਿਗੁਰੂ ਜੀ ਸਾਰੇ ਸੁਖਾਂ ਦੇ ਭੰਡਾਰ ਨੇ। ਇਹ ਸਭ ਨਾਥੇ, ਇਹ ਸਾਰਿਆਂ ਦੇ ਹੀ ਨਾਥੇ ਮਾਲਕ ਵੀ ਹਨ। ਨਾਥ ਦਾ ਅਰਥ ਵੀ ਮਾਲਕ ਹੈ ਤੇ ਨਾਇਕ ਦਾ ਅਰਥ ਵੀ ਮਾਲਕ ਹੀ ਹੈ। ਉਹ ਵਾਹਿਗੁਰੂ ਜੀ ਜਿੱਥੇ ਗੁਣਾਂ ਦੇ ਨਾਇਕ ਮਾਲਕ ਹਨ, ਉਥੇ ਸਾਰੀ ਸ੍ਰਿਸ਼ਟੀ ਦੇ, ਕਰੋੜਾਂ ਬ੍ਰਹਿਮੰਡਾਂ ਖੰਡਾਂ ਦੇ ਵੀ ਸਵਾਮੀ ਹਨ।
ਏਕ ਆਸ ਮੋਏ ਤੇਰੀ ਸਵਾਮੀ, ਔਰ ਦੁਤੀਆ ਆਸ ਬਿਰਾਥੇ।
ਇਸੇ ਲਈ ਹਜੂਰ ਕਹਿੰਦੇ, ਸਾਡੀ ਤਾਂ ਉਸੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿਚ ਅਰਦਾਸ ਬੇਨਤੀ ਹੈ, ਹੇ ਵਾਹਿਗੁਰੂ ਜੀ, ਏਕ ਆਸ ਮੋਏ ਤੇਰੀ ਸਵਾਮੀ। ਤੁਸੀਂ ਦੀਨ ਦੁਨੀਆਂ ਦੇ ਮਾਲਕ ਹੋ, ਕਰੋੜਾਂ ਬ੍ਰਹਿਮੰਡਾਂ ਖੰਡਾਂ ਦੇ ਸਵਾਮੀ ਹੋ। ਮੈਨੂੰ ਤਾਂ ਤੁਹਾਡੀ ਹੀ ਆਸ ਹੈ, ਕਿਉਂਕਿ ਸਤਿਗੁਰੂ ਮਹਾਰਾਜ ਨੇ ਬਾਣੀ ਵਿਚ ਬਾਰ ਬਾਰ ਸਾਨੂੰ ਇਕੋ ਹੀ ਗੱਲ ਸਮਝਾਈ ਹੈ, ਤਰ ਜੀਰੇ ਇਕ ਟੇਕ ਤੋਂ ਲਾਹੇ ਬਡਾਨੀ ਆਸ, ਨਾਨਕ ਨਾਮ ਤੇ ਆਈ ਹੈ ਕਾਰਜ ਆਵੇ ਰਾਸ। ਇਕ ਦੀ ਟੇਕ ਰੱਖਣੀ। ਸਗਲ ਦੁਆਰ ਕੋ ਛਾੜ ਕੇ ਗਹਿ ਹੋ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਐ ਮੇਰੇ ਵਾਹਿਗੁਰੂ ਜੀ, ਮੈਨੂੰ ਤਾਂ ਆਪ ਜੀ ਦੀ ਹੀ ਆਸ ਹੈ, ਸਭ ਕੋ ਆਸ ਹੈ ਤੇਰੀ ਬੈਠਾ। ਮੈਂ ਤੇ ਤੇਰੀ ਹੀ ਆਸ ਲੈ ਕੇ ਜੀ ਰਿਹਾ ਹਾਂ। ਔਰ ਦੁਤੀਆ ਆਸ ਬਿਰਾਥੇ, ਹੇ ਵਾਹਿਗੁਰੂ ਜੀ, ਜਿਹੜੀ ਹੋਰ ਦੂਜੀ ਆਸ ਹੈ, ਕਿਸੇ ਹੋਰ ਦੀ ਆਸ ਕਰਨੀ ਬਿਰਾਥੇ, ਉਹ ਤੇ ਬੇਅਰਥ ਹੈ, ਬੇਕਾਰ ਹੈ, ਫਜੂਲ ਹੈ, ਨਿਰਾਰਥਕ ਹੈ। ਇਸ ਲਈ ਸਾਨੂੰ ਇਕ ਵਾਹਿਗੁਰੂ ਦੀ ਆਸ ਤੇ ਭਰੋਸਾ ਰੱਖਣਾ ਚਾਹੀਦਾ। ਜਿਹੜੀ ਹੋਰ ਦੁਤੀਆ ਆਸ ਹੈ, ਹਜੂਰ ਨੇ ਲਿਖਿਆ ਹੈ, ਮੈਂ ਨਾ ਗਣੇਸ਼ ਪ੍ਰਥਮ ਨਾਉ, ਕਿਸ਼ਨ ਬਿਸ਼ਨ ਕਬਹੂ ਨਾ ਧਿਆਉ, ਕਾਨ ਸੁਣੀ ਪਹਿਚਾਨ ਨਾ ਤਿੰਨ ਸੋ, ਲਿਵ ਲਾਗੀ ਮੋਰੀ ਪੱਗ ਇਨ ਸੋ। ਮੈਂ ਹੋਰ ਕਿਸੇ ਦੀ ਆਸ ਨਹੀਂ ਰੱਖਦਾ, ਕੋਈ ਹੰਨੇ ਦੀ, ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੀ ਰੰਨੇ ਦੀ, ਕੋਈ ਢੋਲ ਟਮੱਕਾ ਸਰਵਰ ਦਾ। ਦੁਨੀਆਂ ਦੀ ਹਾਲਤ ਇਹ ਬਣੀ ਹੋਈ ਹੈ, ਜਾਗੀ ਭੇਡਾ ਚਾਲ ਚਲਦੇ ਕੇ ਪਾਛੇ ਚਲੇ। ਪਰਮਾਰਥ ਨਾ ਸੰਭਾਲ, ਦੇਖੋ ਜਾਗੀ ਮੂਡ ਤਾਂ। ਦੁਨੀਆਂ ਐਸੀ ਬੇਵਕੂਫ ਹੈ, ਨੌਨ ਸਾਇੰਸ ਹੈ, ਇਹਨੂੰ ਪਤਾ ਹੀ ਨਹੀਂ ਅਸਲੀਅਤ ਕੀ ਹੈ। ਜਾਗੀ ਭੇਡਾ ਚਾਲੇ ਤੇ ਭੇਡ ਚਾਲ ਦੇ ਵਿਚ ਪਈ ਹੋਈ ਹੈ। ਇਕ ਆਦਮੀ ਉਰੇ ਚੱਲਦਾ, ਦੂਜੇ ਪਿੱਛੇ ਪਿੱਛੇ ਤੁਰ ਪੈਂਦੇ ਨੇ। ਭੇਡ ਚਾਲ ਦੇ ਬਾਰੇ ਉਹ ਕਵੀ ਲਿਖਦਾ ਹੈ, ਭੇਡਾਂ ਦਾ ਸੁਭਾਅ ਹੁੰਦਾ ਜੇ ਇਕ ਭੇਡ ਅੱਗੇ ਚੱਲਦੀ ਸਾਰੀਆਂ ਉਹਦੇ ਪਿੱਛੇ ਪਿੱਛੇ ਤੁਰ ਪੈਂਦੀਆਂ ਨੇ। ਜੇ ਇਕ ਭੇਡ ਕਿਸੇ ਖੂ ਖੱਡੇ ਵਿਚ ਜਾ ਕੇ ਡਿੱਗ ਪਵੇ, ਸਾਰੀਆਂ ਹੀ ਮਗਰ ਡਿੱਗੀ ਜਾਂਦੀਆਂ, ਇਹਨੂੰ ਭੇਡ ਚਾਲ ਕਹਿੰਦੇ। ਪਿੱਛੇ ਜੇ ਦਾਸ ਨੂੰ ਅਮੈਰੀਕਾ ਵਿਚ ਜਾਣ ਦਾ ਅਵਸਰ ਮਿਲਿਆ ਸੀ, ਉਥੇ ਕਿਸੇ ਸੱਜਣ ਨੇ ਇਕ ਮੈਗਜ਼ੀਨ ਦਿਖਾਇਆ, ਉਹਦੇ ਵਿਚ ਆਸਟ੍ਰੇਲੀਆ ਦੀ ਇਕ ਘਟਨਾ ਬਾਰੇ ਤਸਵੀਰ ਉਹਦੇ ਵਿਚ ਲਿਖੀ ਹੋਈ ਸੀ। ਔਰ ਉਹ ਘਟਨਾ ਕੀ ਸੀ? ਔਰ ਉਹ ਭੇਡਚਾਲ ਦੇ ਉੱਤੇ ਸੀ। ਕੋਈ ਅਜਾਲੀ ਭੇਡਾਂ ਨੂੰ ਚਰਾਉਂਦਾ ਹੋਇਆ ਇਕ ਪਹਾੜ ਤੇ ਲੈ ਗਿਆ। ਉਸ ਪਹਾੜ ਤੇ ਕੁਝ ਸਮਾਂ ਭੇਡਾਂ ਚਰਦੀਆਂ ਰਹੀਆਂ। ਉਸ ਤੋਂ ਬਾਅਦ ਅਜਾਲੀ ਦਾ ਧਿਆਨ ਕਿਸੇ ਹੋਰ ਪਾਸੇ ਸੀ। ਇਕ ਭੇਡ ਐਨ ਪਹਾੜ ਦੇ ਟਿੱਲੇ ਤੇ ਚਲੀ ਗਈ। ਚਰਦੀ ਚਰਦੀ ਭੇਡ ਅਗਲੇ ਪਾਸੇ ਡੂੰਘੀ ਖੱਡ ਸੀ, ਉਹਦੇ ਵਿਚ ਜਾ ਡਿੱਗੀ। ਜਾਗੀ ਭੇਡਾ ਚਾਰ ਤੇ ਬਾਕੀ ਜਿਹੜੀਆਂ ਹੋਰ ਭੇਡਾਂ ਸਨ, ਜਦੋਂ ਇਕ ਭੇਡ ਡਿੱਗੀ ਦੂਸਰੀ ਗਈ, ਉਹ ਵੀ ਉਹਦੇ ਮਗਰੀ ਜਾ ਡਿੱਗੀ। ਉਹਦਾ ਸਾਰਾ ਹੀ ਜੜ, ਜਿੰਨੀਆਂ ਵੀ ਉਹਦੀਆਂ ਭੇਡਾਂ ਸਨ, ਉਹ ਸਾਰੀਆਂ ਉੱਥੇ ਜਾ ਕੇ ਡਿੱਗ ਕੇ ਮਰ ਗਈ। ਇਹਨੂੰ ਕਹਿੰਦੇ ਨੇ ਭੇਡ ਚਾਲ। ਇਕ ਭੇਡ ਅੱਗੇ ਤੁਰਦੀ ਹੈ, ਬਾਕੀ ਸਭ ਉਹਦੇ ਪਿੱਛੇ ਤੁਰ ਪੈਂਦੀਆਂ। ਸਾਡਾ ਸੁਭਾਅ ਵੀ ਇਹੋ ਜਿਹਾ ਹੈ। ਜਦੋਂ ਅਸੀਂ ਸੁਣਦੇ ਹਾਂ ਬਈ ਫਲਾਨੀ ਪੀਰ ਦੀ ਕਬਰ ਹੈ, ਬਈ ਉੱਥੇ ਜਾ ਕੇ ਜੇ ਸੁੱਖ ਸੁੱਖ ਲਈਏ ਪੂਰੀ ਹੋ ਜਾਂਦੀ, ਅਸੀਂ ਉਸ ਪਾਸੇ ਵੱਲੋਂ ਹੀਰਾਂ ਕਰਦੇ ਸੀ। ਹਾਲਾਂਕਿ ਉਸ ਦੀ ਅਸਲੀਅਤ ਬਾਰੇ ਕਿਸੇ ਨੂੰ ਨਹੀਂ ਪਤਾ ਹੁੰਦਾ, ਇਹ ਕੌਣ ਸੀ ਕੌਣ ਨਹੀਂ, ਪਰ ਅਸੀਂ ਭੇਡ ਚਾਲ ਦੇ ਪਿੱਛੇ ਪੈ ਕੇ ਕਿਤੇ ਮਟੀ ਬਣੀ ਹੋਵੇ ਉੱਥੇ ਜਾ ਕੇ ਮੱਥਾ ਟੇਕਣ ਲੱਗ ਜਾਂਦੇ ਹਾਂ। ਕੋਈ ਹਨੂਮਾਨ ਦਾ ਮੰਦਰ, ਦੇਵੀ ਦਾ ਮੰਦਰ, 30 ਕਰੋੜ ਦੇਵਤੇ, ਪਤਾ ਹੀ ਨਹੀਂ ਕੀ ਕੁਛ ਦੁਨੀਆਂ ਵਿਚ ਚੱਲ ਰਿਹਾ। ਬਸ ਇਕ ਨੇ ਮੱਥਾ ਟੇਕਿਆ, ਦੂਜਾ ਜਾ ਕੇ ਉੱਥੇ ਟੇਕਣ ਲੱਗ ਜਾਂਦਾ। ਇਹ ਭੇਡ ਚਾਲ ਹੈ, ਇਸ ਤੋਂ ਭਾਈ ਬਚਣਾ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ, ਇਹ ਕਾਸ ਮੋਏ ਤੇਰੀ ਸਵਾਮੀ ਔਰ ਦੁਤੀਆ ਆਸ ਬਰਾਤੇ। ਇਕ ਵਾਹਿਗੁਰੂ ਦੀ ਟੇਕ ਰੱਖਣੀ ਹੈ, ਉਹਦੇ ਉੱਤੇ ਭਰੋਸਾ ਰੱਖਣਾ, ਉਹਦੀ ਆਸ ਰੱਖਣੀ ਹੈ। ਹੋਰ ਦੁਤੀਆ ਆਸ, ਹੋਰ ਦੂਜੇ ਦੀ ਆਸ ਤੇ ਭਾਈ ਵਿਅਰਥ ਹੈ। ਹੋਰ ਕਿਸੇ ਵੱਲ ਝਾਕਣਾ ਸਿੱਖੀ ਦੇ ਵਿਚ ਇਕ ਬਹੁਤ ਵੱਡਾ ਬੱਜਰ ਪਾਪ ਗਿਣਿਆ ਜਾਂਦਾ ਹੈ। ਤ੍ਰਿਪਤਾ ਸੇ ਦੇਖ ਦਰਸਾਵਾ, ਗੁਰ ਕਰ ਧਾਰੇ ਮੇਰੇ ਮਾਥੇ। ਲੋ ਹਜ਼ੂਰ ਕਹਿੰਦੇ ਨੇ ਗੁਰ ਕਰ ਧਾਰੇ, ਕਰ ਦਾ ਅਰਥ ਹੈ ਹੱਥ, ਵੀ ਗੁਰੂ ਨੇ ਮੇਰੇ ਮੱਥੇ ਉੱਤੇ ਕਰ ਧਾਰੇ, ਦੋਵੇਂ ਹੱਥ ਰੱਖ ਦਿੱਤੀ। ਕਰ ਬਹੁ ਬਚਨ ਹੈ, ਦੋ ਹੱਥ। ਗੁਰ ਕਰ ਧਾਰੇ ਮੇਰੇ ਮਾਥੇ, ਵੀ ਗੁਰੂ ਮਹਾਰਾਜ ਨੇ ਮੇਰੇ ਮੱਥੇ ਤੇ ਦੋਵੇਂ ਹੱਥ ਰੱਖ ਦਿੱਤੇ, ਭਾਵ ਮੈਨੂੰ ਆਸੀਸ ਦਿੱਤੀ। ਫਿਰ ਗੁਰੂ ਦੀ ਆਸੀਸ ਦੁਆਰਾ ਕੀ ਹੋਇਆ? ਵਾਹਿਗੁਰੂ ਦੇ ਦਰਸ਼ਨ ਹੋ ਗਏ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹ ਕਾ ਬਸੀਠ, ਹਰ ਨਾਮੋ ਮੰਤਰ ਦਰੜਾਈਦਾ ਕੱਟੇ ਹਾਂ ਮੈਂ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਜੋਗ। ਜਦੋਂ ਗੁਰੂ ਨੇ ਮੇਰੇ ਮੱਥੇ ਉੱਤੇ ਦੋਵੇਂ ਹੱਥ ਰੱਖ ਦਿੱਤੇ, ਨੈਣ ਤ੍ਰਿਪਤਾ ਸੇ ਦੇਖ ਦਰਸਾਵਾ, ਉਸ ਵਾਹਿਗੁਰੂ ਦੇ ਪ੍ਰਤੱਖ ਦਰਸ਼ਨ ਦੀਦਾਰੇ ਹੋ ਗਏ। ਤੇ ਉਸ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨ ਦੀਦਾਰ ਕਰਕੇ ਨੈਣ ਤ੍ਰਿਪਤਾ ਸੇ ਸਾਡੇ ਨੇਤਰ ਵੀ ਰਚ ਗਏ, ਇਨ੍ਹਾਂ ਨੂੰ ਵੀ ਸੰਤੋਖ ਪ੍ਰਾਪਤ ਹੋ ਗਿਆ। ਨਹੀਂ ਤੇ ਸਾਡੇ ਜਿਹੜੇ ਨੇਤਰਾਂ ਦੀ ਭੁੱਖ ਕਦੇ ਵੀ ਸ਼ਾਂਤ ਨਹੀਂ ਹੁੰਦੀ। ਕਦੇ ਧਿਆਨ ਦੇ ਨਾਲ ਦੇਖੋ ਭਾਈ ਗੁਰਦਾਸ ਜੀ ਨੇ ਠੀਕ ਹੀ ਲਿਖਿਆ ਹੈ, ਅੱਖੀਂ ਦੇਖਣਾ ਰੱਜੀਆਂ ਬਹੁ ਰੰਗ ਤਮਾਸ਼ੇ। ਅਸੀਂ ਇਨ੍ਹਾਂ ਅੱਖਾਂ ਦੇ ਨਾਲ ਕਿੰਨੇ ਨਾਟਕ ਦੇਖਦੇ ਹਾਂ, ਕਿੰਨੀਆਂ ਫਿਲਮਾਂ ਦੇਖਦੇ ਹਾਂ, ਕਿੰਨੇ ਅਸੀਂ ਜਾ ਕੇ ਸੋਹਣੇ ਦ੍ਰਿਸ਼ ਦੇਖਦੇ ਹਾਂ, ਸੋਹਣੇ ਰੰਗ ਰੂਪ ਦੇਖਦੇ ਹਾਂ, ਸੋਹਣੇ ਫੁੱਲ ਦੇਖਦੇ ਹਾਂ, ਸੋਹਣੇ ਪਹਾੜ ਦੇਖਦੇ ਹਾਂ, ਕਦੇ ਸਮੁੰਦਰ ਵੇਖਦੇ ਹਾਂ, ਕਦੇ ਨੇਤਰਾਂ ਨੂੰ ਰਾਜਾ ਹੈ। ਅੱਖੀਂ ਦੇਖਣਾ ਰੱਜੀਆਂ ਬੋ ਰੰਗ ਤਮਾਸ਼ੇ, ਹੋਰ ਭੁੱਖ ਜਾਗਦੀ ਹੈ, ਹੋਰ ਵੇਖੀਏ ਹੋਰ ਵੇਖੀਏ। ਪਰ ਹਜ਼ੂਰ ਕਹਿੰਦੇ ਨੇ ਜਦੋਂ ਵਾਹਿਗੁਰੂ ਦੇ ਦਰਸ਼ਨ ਹੋ ਜਾਂਦੇ ਨੇ ਮੇਰਾ ਸੁੰਦਰ ਸਵਾਮੀ ਜੀ, ਤੇ ਹੋਰ ਕੁਛ ਦੇਖਣ ਨੂੰ ਜੀ ਨਹੀਂ ਕਰਦੇ। ਐਸੀ ਵਾਹਿਗੁਰੂ ਦੀ ਮਿਹਰ ਹੋ ਜਾਂਦੀ ਹੈ। ਇੱਕ ਛੋਟੀ ਜਿਹੀ ਘਟਨਾ ਦਾਸ ਨੂੰ ਯਾਦ ਆ ਗਈ। ਨੌਵੀਂ ਟਕਸਾਲ ਦੇ ਦਸਵੇਂ ਮੁਖੀ ਸੱਚਖੰਡ ਵਾਸੀ ਪੰਥ ਰਤਨ ਸ੍ਰੀ ਮਾਨ ਸੰਤ ਬਾਬਾ ਬਿਸ਼ਨ ਸਿੰਘ ਜੀ ਮਰਾਲੇ ਵਾਲੇ ਹੋਏ। ਦੀਵਾਲੀ ਦਾ ਦਿਨ ਆਇਆ ਹੈ, ਸੰਗਤਾਂ ਨੇ ਦੀਪਮਾਲਾ ਕੀਤੀ, ਬੜੀ ਸਜਾਵਟ ਕੀਤੀ, ਆਪਾਂ ਕਰਦੇ ਹਾਂ, ਦੀਵੇ ਜਗਾਏ ਜਾਂਦੇ ਨੇ, ਲੜੀਆਂ ਲਟਕਾਈਆਂ ਜਾਂਦੀਆਂ, ਆਪਾਂ ਪੂਰੀ ਪੂਰੀ ਸਜਾਵਟ ਕਰਦੇ ਕਰਾਂਗੇ। ਤੇ ਗੁਰੂ ਘਰ ਦੇ ਵਿਚ ਵੀ ਬੜੀਆਂ ਸਜਾਵਟਾਂ ਹੁੰਦੀਆਂ ਨੇ। ਹੁਣ ਉਸ ਮੁਰਾਲੇ ਪਿੰਡ ਵਿਚ ਜਿੱਥੇ ਮਹਾਂਪੁਰਖ ਰਹਿੰਦੇ ਸਨ, ਸੰਗਤਾਂ ਨੇ ਬੜੇ ਚਾਅ ਦੇ ਨਾਲ ਦੀਪਮਾਲਾ ਕੀਤੀ, ਜਗਮਗ ਜਗਮਗ ਹੋ ਰਹੀ ਸੀ, ਤੇ ਮਹਾਂਪੁਰਖ ਆਪਣੇ ਭੋਰੇ ਵਿਚ ਬੈਠ ਕੇ ਭਜਨ ਕਰ ਰਹੇ ਸਨ। ਇਕ ਸੇਵਾਦਾਰ ਆਇਆ, ਸਿਆਸੀ ਕਹਿਣ ਲੱਗਾ, ਮਹਾਂਪੁਰਖੋ ਬਾਹਰ ਨਿਕਲੋ, ਦੇਖੋ ਕਿੰਨੀ ਸੋਹਣੀ ਰੋਸ਼ਨੀ ਹੈ, ਕਿੰਨੀ ਸੋਹਣੀ ਦੀਪਮਾਲਾ ਹੋਈ ਹੈ, ਚਾਰ ਸਵੇਰੇ ਚਾਨਣੀ ਚਾਨਣ ਦਿਖਾਈ ਦੇ ਰਿਹਾ ਹੈ। ਮਹਾਂਪੁਰਖ ਕੁਛ ਨਾ ਬੋਲੇ, ਸੇਵਾਦਾਰ ਦੀ ਗੱਲ ਸੁਣ ਕੇ ਅਣਸੁਣੀ ਕਰ ਦਿੱਤੀ। ਉਹ ਕੁਛ ਸਮਾਂ ਬਾਹਰ ਚਲਿਆ ਗਿਆ, ਫੇਰ ਆਇਆ, ਆ ਕੇ ਕਹਿਣ ਲੱਗਾ, ਮਹਾਂਪੁਰਖੋ ਇਕ ਵਾਰੀ ਬਾਹਰ ਨਿਕਲ ਕੇ ਤਾਂ ਦੇਖੋ ਕਿੰਨੀ ਸੋਹਣੀ ਦੀਪਮਾਲਾ ਹੈ, ਕਿੰਨੀ ਸੋਹਣੀ ਰੋਸ਼ਨੀ ਹੈ, ਕਿੰਨੀ ਸੋਹਣੀ ਡੈਕੋਰੇਸ਼ਨ ਹੈ। ਮਹਾਂਪੁਰਖ ਕਹਿਣ ਲੱਗੀ, ਗੁਰਮੁਖਾ ਜੇ ਤੈਨੂੰ ਦੇਖਣ ਨੂੰ ਚੰਗੀ ਲੱਗਦੀ ਤੂੰ ਜਾ ਕੇ ਦੇਖ ਲੈ, ਸਾਨੂੰ ਕਿਉਂ ਆਖੀ ਜਾਂਦਾ। ਕਹਿੰਦਾ ਨਹੀਂ ਮਹਾਰਾਜ, ਇਕ ਵਾਰੀ ਜ਼ਰੂਰ ਚੱਲ ਕੇ ਦੇਖੋ। ਮਹਾਂਪੁਰਖਾਂ ਨੇ ਭਲਾ ਕੀ ਆਖਿਆ, ਵਚਨ ਸੁਣਨ ਵਾਲਾ ਹੈ। ਕਹਿਣ ਲੱਗੇ, ਜਦੋਂ ਦੀ ਗੁਰ ਕਰ ਧਾਰੇ ਮੇਰੇ ਮੱਥੇ, ਜਦੋਂ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਸਾਡੇ ਮੱਥੇ ਉੱਤੇ ਹੱਥ ਰੱਖੇ, ਸਾਨੂੰ ਅੰਦਰੋਂ ਹੀ ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਦਰਸ਼ਨ ਹੋ ਰਹੇ ਨੇ, ਨੈਣ ਤ੍ਰਿਪਤਾ ਸੇ ਦੇਖ ਦਰਸਾਵਨ। ਹੁਣ ਜਦੋਂ ਸਾਡੇ ਅੰਦਰ ਹੀ ਰੱਬ ਬੈਠਾ ਹੋਵੇ ਤੇ ਅੰਦਰ ਹੀ ਉਹ ਜਾਗਰ ਜੋਤ ਦਾ ਪ੍ਰਕਾਸ਼ ਨਜ਼ਰ ਆਉਂਦਾ ਹੋਵੇ ਤੇ ਉਹਨੂੰ ਬਾਹਰ ਨਿਕਲ ਕੇ ਦੇਖਣ ਦੀ ਭਲਾ ਲੋੜ ਕੀ ਹੈ। ਮਹਾਂਪੁਰਖ ਕਹਿਣ ਲੱਗੇ, ਸਦਾ ਦੁਆਲੀ ਸਾਧਕੀ ਅਠੇ ਪੈਰ ਬਸੰਤ। ਜਿਨ੍ਹਾਂ ਮਹਾਂਪੁਰਖਾਂ ਤੇ ਗੁਰੂ ਦੀ ਮਿਹਰ ਹੋ ਜਾਂਦੀ ਹੈ ਫਿਰ ਉਨ੍ਹਾਂ ਲਈ ਹਮੇਸ਼ਾ ਹੀ ਦੀਵਾਲੀ ਹੈ। ਤਾਂ ਮੈਂ ਜੋਤ ਜੋਤ ਹੈ ਸੋਏ, ਜਿਸ ਦਾ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ। ਜਦੋਂ ਗੁਰੂ ਦੀ ਸਿੱਖਿਆ ਨਾਲ ਜੋਤ ਪ੍ਰਗਟ ਹੋ ਜਾਵੇ, ਜੋਤ ਛਪਾਵੇ ਸੋ ਆਰਤੀ ਹੋਈ, ਫਿਰ ਉਨ੍ਹਾਂ ਨੂੰ ਹੋਰ ਕੁਛ ਦੇਖਣ ਨੂੰ ਦਿਲ ਨਹੀਂ ਕਰਦਾ। ਮਹਾਂਪੁਰਖ ਕਹਿਣ ਲੱਗੇ, ਤੂੰ ਇਨ੍ਹਾਂ ਦੀਵਿਆਂ ਦੀ ਗੱਲ ਕੀ ਕਰਦਾ, ਜਦੋਂ ਦੀ ਸਾਡੇ ਤੇ ਗੁਰੂ ਦੀ ਮਿਹਰ ਹੋਈ ਹੈ, ਅੰਤਰ ਆਤਮਾ ਉਸ ਜੋਤ ਦੇ ਦੀਦਾਰ ਹੋਏ ਨੇ। ਪੂਰਨ ਜੋਤ ਜਗੇ ਘਟ ਮੈਂ, ਤਬ ਖਾਲਸ ਤਾਹੇ ਨਿਖਾਲਸ ਜਾਣੇ। ਤੂੰ ਦੀਵਿਆਂ ਦੀ ਗੱਲ ਕਰਦੇ, ਅਸੀਂ ਤੇ ਚੰਦਰਮਾ ਦੀ ਤੇ ਸੂਰਜ ਦੀ ਵੀ ਰੋਸ਼ਨੀ ਕਦੇ ਨਹੀਂ ਵੇਖੀ। ਇਹ ਹੈ ਮਹਾਂਪੁਰਖਾਂ ਦੀ ਅਵਸਥਾ, ਨੈਣ ਤ੍ਰਿਪਤਾ ਸੇ ਦੇਖ ਦਰਸਾਵਾ। ਜਦੋਂ ਉਨ੍ਹਾਂ ਨੂੰ ਵਾਹਿਗੁਰੂ ਦੇ ਦੀਦਾਰ ਹੋ ਜਾਂਦੇ, ਨੇਤਰ ਵੀ ਸ਼ਾਂਤ ਹੋ ਜਾਂਦੇ ਨੇ, ਉਨ੍ਹਾਂ ਨੂੰ ਵੀ ਸੰਤੋਖ ਮਿਲ ਜਾਂਦਾ ਹੈ। ਕਾਹੋ ਨਾਨਕ ਮੈਂ ਅਤੁੱਲ ਸੁਖ ਪਾਇਆ, ਜਨਮ ਮਰਨ ਭੈ ਲਾਥੇ। ਲੋ ਅੰਤਰੀ ਪੰਕਤੀ ਵਿਚ ਹਜ਼ੂਰ ਫਰਮਾਉਂਦੇ ਨੇ, ਗੁਰਮੁਖੋ ਮੈਂ ਗੁਰੂ ਦੀ ਕਿਰਪਾ ਨਾਲ, ਕਿਰਪਾ ਗੁਰੂ ਦੀ ਹੀ ਹੈ, ਗੁਰੂ ਦੀ ਕਿਰਪਾ ਦੁਆਰਾ ਹੀ ਨਾਮ ਮਿਲਿਆ, ਹਰ ਹਰ ਨਾਮ ਦਿਓ ਗੁਰ ਸਾਥੀ। ਤੇ ਗੁਰੂ ਦੀ ਕਿਰਪਾ ਦੁਆਰਾ ਹੀ ਵਾਹਿਗੁਰੂ ਦੀਦਾਰ ਹੋਏ ਨੇ। ਨੈਣ ਤ੍ਰਿਪਤਾਸੇ ਦੇਖ ਦਰਸਾਵਾ, ਗੁਰ ਕਰ ਤਾਰੇ ਮੇਰੇ ਮਾਥੇ। ਹਜ਼ੂਰ ਕਹਿੰਦੇ, ਮੈਂ ਹੁਣ ਅਤੁੱਲ ਸੁਖ ਪ੍ਰਾਪਤ ਕਰ ਲਿਆ, ਅਤੁੱਲ ਸੁਖ ਜਿਹੜਾ ਕਦੀ ਤੋਲਿਆ ਨਾ ਜਾਵੇ, ਬੇਅੰਤ ਸੁਖ ਅਤੁੱਲ ਸੁਖ ਪ੍ਰਾਪਤ ਕਰ ਲਿਆ ਹੈ। ਜਨਮ ਮਰਨ ਪੈ ਲਾਥੀ ਹਜੂਰ ਕਹਿੰਦੇ ਹੋਰ ਕੀ ਮਿਲਿਆ ਗੁਰੂ ਦੀ ਕਿਰਪਾ ਦੁਆਰਾ, ਜਨਮ ਮਰਨ ਦੇ ਪੈ ਵੀ ਲੈ ਗਏ, ਜਨਮ ਮਰਨ ਦੇ ਖੌਫ ਦੂਰ ਹੋ ਗਏ ਨੇ, ਤੇ ਜਨਮ ਮਰਨ ਤੋਂ ਡਰ ਲੱਗਦਾ ਸੀ ਉਹ ਡਰ ਵੀ ਮੁੱਕ ਗਿਆ, ਭਾਵ ਜਨਮ ਮਰਨ ਤੋਂ ਵੀ ਛੁਟਕਾਰਾ ਪ੍ਰਾਪਤ ਹੋ ਗਿਆ।
ਆਹੋ ਨਾਨਕ ਮੈਂ ਅਤੁੱਲ ਸੁਖ ਪਾਇਆ, ਜਨਮ ਮਰਨ ਪੈ ਲਾਥੇ।
ਅਗਲਾ ਸ਼ਬਦ ਵੀ ਪੜ ਦਿਓ, ਟਾਈਮ ਰਹੇਗਾ।
ਸਾਰਗ ਮਹੱਲਾ ਪੰਜਵਾ, ਰੇ ਮੂੜੇ ਆਣ ਕਾਹੇ ਕੱਤ ਜਾਈ।
ਹੁਣ ਅਗਲੇ ਸ਼ਬਦ ਵਿਚ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਡੇ ਇਸ ਭੁੱਲੜ ਮਨ ਨੂੰ, ਜਿਵੇਂ ਕੋਈ ਸਾਡਾ ਆਪਣਾ ਬੱਚਾ ਵਿਗੜ ਜਾਵੇ ਨਾ, ਪਹਿਲਾਂ ਉਸ ਨੂੰ ਪਿਆਰ ਨਾਲ ਸਮਝਾਈਦਾ, ਫਿਰ ਮਾਤਾ ਪਿਤਾ ਉਸ ਨੂੰ ਕੁਝ ਝਿੜਕਦੇ ਵੀ ਹਨ, ਘੂਰ ਕੇ ਵੀ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ। ਜੇ ਮਾਤਾ ਪਿਤਾ ਬੱਚੇ ਨੂੰ ਘੂਰਦੇ ਨੇ ਤਾਂ ਮਤਲਬ ਇਹ ਨਹੀਂ ਕੋਈ ਉਹਦੇ ਨਾਲ ਦੁਸ਼ਮਣੀ ਹੁੰਦੀ, ਉਹ ਉਸ ਨੂੰ ਲੀਹ ਤੇ ਲਿਆਉਣਾ ਚਾਹੁੰਦੇ ਨੇ, ਉਹਨਾਂ ਦੀ ਝਿੜਕ ਵਿਚ ਵੀ ਪਿਆਰ ਹੁੰਦਾ ਹੈ। ਇਸੇ ਲਈ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਛੱਡ ਕੇ, ਗੁਰੂ ਘਰ ਨੂੰ ਛੱਡ ਕੇ, ਗੁਰੂ ਦੀ ਬਾਣੀ ਨੂੰ, ਗੁਰੂ ਦੀ ਅੰਮ੍ਰਿਤ ਨੂੰ ਛੱਡ ਕੇ ਹੋਰ ਪਾਸੇ ਨਸ਼ਿਆਂ ਵਿਸ਼ਿਆਂ ਦੇ ਵਿਚ ਭਟਕਦੇ ਫਿਰਦੇ ਨੇ, ਤੇ ਉਨ੍ਹਾਂ ਨੂੰ ਗੁਰੂ ਮਹਾਰਾਜ ਸਮਝਾਉਂਦੇ ਹਨ। ਰੇ ਮੂੜੇ, ਆਪਣੇ ਮਨ ਨੂੰ ਸੰਬੋਧਨ ਕੀਤਾ, ਰੇ ਮੂੜੇ ਓਏ ਮੂਰਖਾ, ਆਨ ਕਾਹੇ ਕੱਤ ਜਾਏ, ਤੂੰ ਆਪਣੇ ਘਰ ਨੂੰ ਛੱਡ ਕੇ, ਭਾਵ ਗੁਰੂ ਘਰ ਨੂੰ ਛੱਡ ਕੇ ਕੱਤ ਜਾਈ, ਹੋਰ ਕਿਸੇ ਪਾਸੇ ਕਿਉਂ ਜਾ ਰਿਹਾ ਹੈ? ਤੈਨੂੰ ਇੱਕ ਆਪਣੇ ਗੁਰੂ ਤੇ ਭਰੋਸਾ ਹੋਣਾ ਚਾਹੀਦਾ, ਗੁਰੂ ਤੇ ਮਾਣ ਹੋਣਾ ਚਾਹੀਦਾ, ਗੁਰੂ ਤੇ ਗਰਵ ਹੋਣਾ ਚਾਹੀਦਾ ਕਿ ਮੈਂ ਗੁਰੂ ਦਾ ਸਿੱਖ ਹਾਂ, ਮੈਂ ਗੁਰੂ ਦਾ ਪੁੱਤਰ ਹਾਂ, ਤੇ ਮੈਂ ਸ਼ਹਿਨਸ਼ਾਹ ਅਕਾਲ ਪੁਰਖ ਵਾਹਿਗੁਰੂ ਪਾਤਸ਼ਾਹ ਦਾ ਫਰਜ਼ੰਦ ਹਾਂ, ਤੇ ਮੈਨੂੰ ਉਸ ਵਾਹਿਗੁਰੂ ਦਾ ਦਰ ਛੱਡ ਕੇ ਹੋਰ ਕਿਧਰੇ ਵੀ ਜਾਣਾ ਨਹੀਂ ਚਾਹੀਦਾ।
ਅੰਗ ਮਨੋਹਰ ਅੰਮ੍ਰਿਤ ਹਰੇ, ਭੂਲ ਭੂਲ ਬਿਖ ਖਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਮੂਰਖਾ, ਸੰਗ ਮਨੋਹਰ ਅੰਮ੍ਰਿਤ ਹਰੇ, ਮਨੋਹਰ ਦਾ ਅਰਥ ਸੁੰਦਰ, ਤੇਰੇ ਨਾਲ ਹੀ ਨਾਮ ਅੰਮ੍ਰਿਤ ਦਾ ਸੋਮਾ ਹੈ, ਇਹ ਬਹੁਤ ਮਨੋਹਰ ਸੁੰਦਰ ਹੈ, ਬੜਾ ਦਿਲਕਸ਼ ਹੈ। ਸੰਗ ਮਨੋਹਰ ਅੰਮ੍ਰਿਤ ਹੈ ਰੇ, ਹੇ ਭਾਈ, ਹੁਣ ਤੇਰੇ ਨਾਲ ਹੀ ਅੰਮ੍ਰਿਤ ਦਾ ਭੰਡਾਰ ਹੈ। ਨਾਨਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ, ਤੂੰ ਉਸ ਅੰਮ੍ਰਿਤ ਨੂੰ ਛੱਡ ਕੇ ਭੂਲ ਭੂਲ ਬਿਖ ਆਈ, ਤੂੰ ਭੁੱਲ ਭੁੱਲ ਕੇ ਫਿਰ ਜ਼ਹਿਰ ਨੂੰ ਖਾ ਰਹੇ ਹੈ। ਜ਼ਹਿਰ ਕੀ ਹੈ? ਜਿੰਨੇ ਨਸ਼ੇ ਨੇ, ਜਿੰਨੇ ਵਿਸ਼ੇ ਨੇ, ਸਾਰੇ ਜ਼ਹਿਰ ਨੇ। ਤੂੰ ਸ਼ਰਾਬਾਂ ਪੀਨਾ, ਤੇਰੇ ਕੋਲ ਅੰਮ੍ਰਿਤ ਵੀ ਹੈ, ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਭਾਈ, ਤੂੰ ਅੰਮ੍ਰਿਤ ਵੀ ਛਕ ਸਕਦਾ। ਸੰਗ ਮਨੋਹਰ ਅੰਮ੍ਰਿਤ ਹੈ ਰੇ, ਬਾਣੀ ਪੜ, ਨਾਮ ਜਪ, ਇਹ ਅੰਮ੍ਰਿਤ ਹੈ, ਪਰ ਤੂੰ ਇਹਨੂੰ ਛੱਡ ਕੇ ਭੁੱਲ ਭੁੱਲ ਕੇ ਜ਼ਹਿਰ ਖਾਂਦਾ, ਗੰਦੇ ਗੀਤ ਸੁਣਦਾ, ਲੱਚਰ ਗੀਤ ਸੁਣਦਾ, ਅਸ਼ਲੀਲ ਗੱਲਾਂ ਤੈਨੂੰ ਚੰਗੀਆਂ ਲੱਗਦੀਆਂ ਨੇ, ਪਰ ਬਾਣੀ ਪੜਿਆ ਕਰ, ਸਿਮਰਨ ਕਰਿਆ ਕਰ।
ਰੱਬ ਸੁੰਦਰ ਚਤੁਰ ਅਨੂਪ ਵਿਧਾਤੇ, ਤਿਸ ਸਿਉ ਰੁਚ ਨਹੀਂ ਰਾਈ।
ਰਹਾਉ ਵਿਸਰਾਮ ਦੇ ਕੇ ਹਜੂਰ ਕਹਿੰਦੇ ਨੇ, ਵੇਖ ਤੂੰ ਅਕਾਲ ਪੁਰਖ ਵਾਹਿਗੁਰੂ ਬਹੁਤ ਸੁੰਦਰ ਹੈ, ਤੇ ਬੜਾ ਚਤੁਰ ਵੀ ਹੈ, ਗੱਲਬਾਤ ਕਰਨ ਦੇ ਵਿਚ ਵੀ ਬੜਾ ਨਿਪੁੰਨ ਹੈ, ਅਨੂਪ ਬੇਮਿਸਾਲ ਖੂਬਸੂਰਤ ਹੈ, ਉਸ ਵਰਗਾ ਹੋਰ ਕੋਈ ਨਹੀਂ। ਵਿਧਾਤੇ, ਫਿਰ ਉਹ ਵਾਹਿਗੁਰੂ ਜੀਵਾਂ ਨੂੰ ਕਰਮਾਂ ਅਨੁਸਾਰ ਫਲ ਵੀ ਦਿੰਦੇ, ਉਹ ਐਸੀਆਂ ਸਿਫਤਾਂ ਦਾ ਮਾਲਕ ਵਾਹਿਗੁਰੂ ਪਰਮੇਸ਼ਰ ਹੈ, ਤੇ ਸਿਉਂ ਰੁਚ ਨਹੀਂ ਰਾਈ, ਉਹਦੇ ਨਾਲ ਰਾਈ ਜਿੰਨੇ ਵੀ ਰਤਾ ਭਰ ਵੀ ਤੇਰੀ ਰੁਚੀ ਪ੍ਰੀਤੀ ਨਹੀਂ ਬਣਦੀ। ਜ਼ਹਿਰ ਖਾਣ ਦੇ ਵਿਚ ਲੱਗਿਆ ਹੋਇਆ ਹੈ, ਅੰਮ੍ਰਿਤ ਕੌੜਾ ਵਿਖਿਆ ਮਿੱਠੀ, ਤਾਕਤ ਕੀ ਵਿਧ ਨੈਨੋ ਡਿੱਠੀ, ਇਸ ਸਾਕਤਾਂ ਦੀ ਰੀਤ ਹੈ, ਇਹ ਸਾਕਤਾਂ ਦੀ ਆਦਤ ਹੈ, ਉਨ੍ਹਾਂ ਨੂੰ ਅੰਮ੍ਰਿਤ ਤੇ ਕੌੜਾ ਲੱਗਦਾ। ਨਾਮ ਬਾਣੀ ਦਾ ਕੀਰਤਨ ਉਨ੍ਹਾਂ ਨੂੰ ਚੰਗਾ ਨਹੀਂ ਲੱਗਦਾ, ਗੰਦੇ ਗੀਤ ਸੁਣਦੇ ਨੇ, ਖੰਡੇ ਬਾਟੇ ਦਾ ਅੰਮ੍ਰਿਤ ਵੀ ਚੰਗਾ ਨਹੀਂ ਲੱਗਦਾ, ਸ਼ਰਾਬਾਂ ਕਬਾਬਾਂ ਉਨ੍ਹਾਂ ਨੂੰ ਚੰਗੀਆਂ ਲੱਗਦੀਆਂ ਨੇ। ਵਾਹਿਗੁਰੂ ਨਾਲ ਪਿਆਰ ਨਹੀਂ ਤੇ ਉਨ੍ਹਾਂ ਨੂੰ ਹੋਰ ਦੁਨੀਆਂ ਦੇ ਰਾਗ ਰੰਗ ਚੰਗੇ ਲੱਗ ਰਹੇ ਹਨ।
ਮੋਹਣ ਸਿਉ ਬਾਬਰ ਮਨ ਮੋਹਿਓ, ਝੂਠ ਠਗੋਰੀ ਪਾਈ।
ਲੋ ਹਜ਼ੂਰ ਕਹਿੰਦੇ ਨੇ ਬਾਬਰ ਦਾ ਅਰਥ ਹੈ ਪਾਗਲ, ਕਮਲਾ। ਮੋਹਣ ਸਿਉ ਬਾਬਰ ਮਨ ਮੋਹਿਓ, ਇਸ ਕਮਲੇ ਦਾ ਮਨ, ਮੋਹਣ ਨੰਨੇ ਨੂੰ ਸਿਆਰੀ, ਮੋਹਣ ਦਾ ਅਰਥ ਮੋਹਣੀ, ਮੋਹਣੀ ਮਾਇਆ ਹੈ, ਮਾਇਆ ਮਮਤਾ ਮੋਹਣੀ ਜਿਨ ਵਿਨ ਦੰਤਾ ਜਗ ਖਾਇਆ। ਮੋਹਣ ਸਿਉ ਬਾਬਰ ਮਨ ਮੋਹਿਓ, ਇਸ ਕਮਲੇ ਦਾ ਮਨ ਮਾਇਆ ਦੇ ਰੰਗ ਰੂਪ ਦੇ ਵਿਚ, ਮਾਇਆ ਦੀ ਮੁਹੱਬਤ ਵਿਚ ਹੀ ਮੋਹਿਤ ਹੋਇਆ ਪਿਆ ਹੈ। ਝੂਠ ਗੌਰੀ ਪਾਈ, ਇਸ ਮਾਇਆ ਨੇ ਝੂਠੀ ਠੱਗ ਬੂਟੀ ਇਹਦੇ ਸਿਰ ਵਿਚ ਪਾ ਦਿੱਤੀ ਹੈ। ਇਹਨੂੰ ਐਸੀ ਨਸ਼ੀਲੀ ਕੀ ਸੁੰਘਾ ਦਿੱਤੀ ਹੈ, ਬਸ ਇਹ ਪਾਗਲ ਹੋਇਆ ਮਾਇਆ ਦੇ ਪਿੱਛੇ ਦੌੜਿਆ ਫਿਰਦਾ ਹੈ।
ਓ ਦਇਆਲ ਕਿਰਪਾਲ ਦੁੱਖ ਹਰਤਾ, ਸੰਤਨ ਸਿਉ ਬਨ ਆਈ।
ਮਹਾਰਾਜ, ਐਸੇ ਜੀਵ ਦਾ ਕਿਸੇ ਤਰ੍ਹਾਂ ਭਲਾ ਵੀ ਹੋ ਸਕਦਾ? ਹਜ਼ੂਰ ਕਹਿੰਦੇ ਹਾਂ, ਕਿ ਵਾਹਿਗੁਰੂ ਦੀ ਕਿਰਪਾ ਹੋ ਜਾਵੇ। ਭਇਓ ਦਇਆਲ ਕਿਰਪਾਲ ਦੁੱਖ ਹਰਤਾ, ਜਿਸ ਉੱਤੇ ਕਿਰਪਾਲ ਕਿਰਪਾ ਦਾ ਕਾਰ ਤੇ ਦੁੱਖਾਂ ਨੂੰ ਹਰਤਾ ਨਾਸ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਮਿਹਰਬਾਨ ਹੋਇਆ, ਜਿਨ੍ਹਾਂ ਉਤੇ ਵਾਹਿਗੁਰੂ ਪਰਮੇਸ਼ਰ ਪ੍ਰਸੰਨ ਹੋਇਆ, ਸੰਤਨ ਸਿਉ ਬਣੇ ਆਈ। ਫਿਰ ਉਨ੍ਹਾਂ ਦੀ ਸੰਤਾਂ ਦੇ ਨਾਲ ਪ੍ਰੀਤੀ ਬਣੇ ਆਈ। ਭਾਵ ਜਿਹੜੇ ਸਵਾਸ ਗ੍ਰਾਸ ਵਾਹਿਗੁਰੂ ਦਾ ਸਿਮਰਨ ਕਰਨ ਵਾਲੇ ਮਹਾਂਪੁਰਖ ਨੇ, ਉਨ੍ਹਾਂ ਦੇ ਨਾਲ ਉਸਦਾ ਪ੍ਰੇਮ ਲੱਗ ਗਿਆ।
ਪਾਗਲੇ ਨਿਧਾਨ ਕਰੇ ਮੈਂ ਪਾਏ, ਕਹੋ ਨਾਨਕ ਜੋਤ ਸਮਾਈ।
ਹਜ਼ੂਰ ਫਰਮਾਉਂਦੇ ਨੇ, ਜਦੋਂ ਪਰਮੇਸ਼ਰ ਦੇ ਪਿਆਰੇ ਮਹਾਂਪੁਰਖਾਂ ਦੀ ਸੰਗਤ ਪ੍ਰਾਪਤ ਹੋ ਗਈ, ਸਰਬ ਨਿਧਾਨ ਕਰੇ ਮੈਂ ਪਾਏ, ਫਿਰ ਸਾਰੇ ਖਜ਼ਾਨੇ ਘਰ ਦੇ ਵਿਚੋਂ ਹੀ ਪ੍ਰਾਪਤ ਕਰ ਲਏ, ਬਾਹਰ ਜਾਣ ਦੀ ਲੋੜ ਨਹੀਂ ਰਹੀ। ਸਭ ਕੁਛ ਕਰ ਮੈਂ ਬਾਹਰ ਨਾਹੀ, ਬਾਹਰ ਟੋਲੇ ਸੋ ਪਰਮ ਭੁਲਾਈ। ਸਾਰੇ ਖਜ਼ਾਨੇ ਘਰ ਦੇ ਵਿਚੋਂ ਲੱਭ ਪਏ, ਕਹੋ ਨਾਨਕ ਜੋਤ ਸਮਾਈ। ਹਜ਼ੂਰ ਕਹਿੰਦੇ ਲਾਉਣ, ਜਿਹੜੀ ਸਾਡੀ ਜੋਤ ਬੁੱਧੀ ਸੀ, ਸਾਡੀ ਆਤਮਾ ਸੀ, ਉਹ ਵੀ ਹੁਣ ਉਸ ਪਰਮਾਤਮਾ ਦੀ ਜੋਤ ਵਿਚ ਲੀਨ ਹੋ ਗਈ। ਜਿਉ ਜਲ ਮੈਂ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ, ਐਸੀ ਗੁਰੂ ਦੀ ਮਿਹਰ ਹੋ ਗਈ। ਸੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਅਪਾਰ ਬਖਸ਼ਿਸ਼ ਕੀਤੀ, ਅੰਮ੍ਰਿਤ ਬਾਣੀ ਦੁਆਰਾ ਅੰਮ੍ਰਿਤਮਈ ਉਪਦੇਸ਼ ਬਖਸ਼ਿਸ਼ ਕੀਤੇ, ਜਿਨ੍ਹਾਂ ਨੂੰ ਆਪਾਂ ਸੁਣਿਆ ਆਪਣੇ ਜੇਨ ਵਿਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਪਾਗਲ ਨਿਧਾਨ ਕਰੇ ਮੈਂ ਪਾਏ, ਕਹੋ ਨਾਨਕ ਜੋਤ ਸਮਾਈ।